ਗੁਰਮੁਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਇ ਅਕਾਲ ਮੂਰਤਿ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਇ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੋਚ ਹੈ ਪੜੇ ਗ੍ਰੰਥ ਮਨ ਲਾਏ ਉਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹੋ ਨ ਕਿਨਹੋਂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰੁਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਓ ਕਹੋ ਟਲ ਗੁਰ ਸੇਵੀ ਐਹ ਨਿਸ ਸਹਿਜ ਸੁਆਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਰੂਪ ਦੇ ਅੰਦਰ ਜੁੜ ਬੈਠੇ ਹੋ ਅੰਮ੍ਰਿਤ ਵੇਲੇ ਤੋਂ ਅਸਥਾਨ ਤੇ ਬਾਣੀ ਦੇ ਪ੍ਰਵਾਹ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੇ ਰਹੇ ਹੈ ਇਸ ਅਗਮੀ ਬਾਣੀ ਦਾ ਭਾਵੇਂ ਨਿਤਨੇਮ ਦੇ ਰੂਪ ਦੇ ਵਿੱਚ ਪ੍ਰਵਾਹ ਚੱਲਿਆ ਹੈ ਗੁਰਮੰਤਰ ਦੇ ਉਚਾਰਨ ਵਿੱਚ ਜਾਂ ਫਿਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਰੂਪ ਵਿੱਚ ਉਸ ਤੋਂ ਉਪਰੰਤ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਕਥਾ ਦੇ ਪ੍ਰਵਾਹ ਵਿੱਚੋਂ ਜਨਮਾਂ ਜਨਮਾਤਰਾਂ ਦੀ ਮਨ ਦੀ ਮੈਲ ਲਾਹੁਣ ਵਾਸਤੇ ਆਪਣੇ ਮਨ ਦਾ ਉਸ ਸਿਧਾਂਤ ਵਿੱਚ ਗੁਰੂ ਦੇ ਉਪਦੇਸ਼ ਵਿੱਚ ਮਨ ਦਾ ਇਸ਼ਨਾਨ ਕਰਾ ਕੇ ਇਸ ਨੂੰ ਪਵਿੱਤਰ ਕਰਨ ਦਾ ਸਾਧਨ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸਭ ਤੇ ਉੱਤਮ ਹਰ ਕੀ ਕਥਾ ਇਹ ਸਾਧਨ ਸਰਵ ਸ੍ਰੇਸ਼ਟ ਹੈ ਉੱਤਮ ਹੈ ਨਾਮ ਸੁਣਤ ਦਰਦ ਦੁੱਖ ਤਤ ਜਨਮਾਂ ਜਨਮਾਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਜਿਸ ਦਾ ਪਤਾ ਸਤਿਗੁਰੂ ਅੰਮ੍ਰਿਤ ਵਚਨਾਂ ਵਿੱਚ ਦਿੰਦੇ ਨੇ ਕਿ ਜਨਮ ਜਨਮ ਕੇ ਇਸ ਮਨ ਕੋ ਮਲ ਲੱਗ ਜਨਮਾਂ ਜਨਮਾਤਰਾਂ ਦੀ ਮੈਲ ਲੱਗਦੀ ਗਈ ਪਰ ਇਸ ਮੈਲ ਨੂੰ ਧੋਣ ਦਾ ਕਿਤੇ ਵੀ ਸਮਾਂ ਨਾ ਬਣੇ ਥਾਂ ਥਾਂ ਤੇ ਧੱਕੇ ਖਾ ਕੇ ਬੜੀ ਦੇਰ ਬਾਅਦ ਮਨੁੱਖਾ ਸਰੀਰ ਵਿੱਚ ਇਹ ਜੀਵ ਆਤਮਾ ਨੂੰ ਕਰਮਾਂ ਦੇ ਅਨੁਸਾਰ ਹੀ ਸਰੀਰ ਦਾ ਕੱਪੜਾ ਮਿਲਿਆ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਇਹਦੇ ਵਿੱਚ ਅਗਿਆਨ ਦੇ ਕਾਰਨ ਉਹਨਾਂ ਕੰਮਾਂ ਵੱਲ ਰੁਚੀ ਹੈ ਜਿਨ੍ਹਾਂ ਦੀ ਦਰਗਾਹ ਵਿੱਚ ਫੁੱਟੀ ਕੌਡੀ ਦੀ ਕੀਮਤ ਨਹੀਂ ਅਗਿਆਨਤਾ ਦੇ ਕਾਰਨ ਆਪਣਾ ਸਮਾਂ ਖੋਇਆ ਜਾ ਰਿਹਾ ਹੈ। ਇਹ ਮਹਾਰਾਜ ਸਾਹਿਬ ਦੀ ਉਤਸ਼ਾਹਿਤ ਕਰਨ ਵਾਸਤੇ ਇਹ ਚੇਤਨਾ ਹੈ ਤੋ ਚੇਤ ਲੈ ਨਿਸ਼ਚਿਨ ਮਹਿਪ੍ਰਾਨੀ ਛਿਨ ਛਿਨ ਔਧ ਦੇਹਾਤ ਹੈ ਫੂਟੇ ਫਟ ਜਾਊਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਲਿਆ ਉਮਰ ਤੇਰੇ ਹੱਥੋਂ ਨਿਕਲਦੀ ਜਾ ਰਹੀ ਹੈ, ਇਸ ਹਿਰਦੇ ਨੂੰ ਇਤਨੀ ਵੀ ਚਿੰਤਾ ਨਹੀਂ। ਜਿਸ ਕਾਰਜ ਲਈ ਆਇਆ ਸੀ ਉਹ ਤਾਂ ਅਜੇ ਇੱਕ ਕਦਮ ਨਹੀਂ ਪੁੱਟਿਆ ਤੂੰ। ਜਨਮਾਂ ਜਨਮਾਤਰਾਂ ਵਿੱਚ ਜਿਸ ਤਲ ਤੇ ਖੜਾ ਸੀ ਉੱਥੇ ਖੜਾ ਹੈ ਜੀ। ਚਲੋ ਉਸ ਵੇਲੇ ਤੇਰੇ ਕੋਲ ਜਦੋਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ, ਉਸ ਵੇਲੇ ਸਾਧਨ ਨਹੀਂ ਸੀ ਤੇਰੇ ਕੋਲ, ਸਹੂਲਤਾਂ ਨਹੀਂ ਸੀ। ਪਸ਼ੂ ਪੰਛੀ ਜਿਨ੍ਹਾਂ ਦੇ ਕੋਲ ਬੁੱਧ ਨਹੀਂ ਹੈ, ਅਕਲ ਨਹੀਂ ਹੈ, ਇਸ ਕਰਕੇ ਉਹਨਾਂ ਜੂਨਾਂ ਵਿੱਚ ਤਾਂ ਤੂੰ ਕੋਈ ਵੀ ਤਰੱਕੀ ਨਹੀਂ ਸੀ ਕਰ ਸਕਦਾ, ਔਰ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਮੈਲ ਧੋ ਨਹੀਂ ਸੀ ਸਕਦਾ। ਮਨੁੱਖਾ ਸਰੀਰ ਵਿੱਚ ਤਾਂ ਇਹ ਸਭ ਕੁਝ ਤੈਨੂੰ ਸਹੂਲਤਾਂ ਹਨ, ਔਰ ਮਨੁੱਖਾ ਸਰੀਰ ਮਿਲੇ ਹੀ ਇਸ ਲਈ ਹੈ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਲੀ। ਅਬਰ ਕਾਲ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਦਨਾਮ। ਸਤਿਗੁਰੂ ਬਖਸ਼ਿਸ਼ ਕਰਨ ਲੜੀਵਾਰ ਕਥਾ ਦੇ ਪ੍ਰਵਾਹ ਉਸਦਾ ਆਨੰਦ ਮਾਣੀਏ, ਮਨ ਦੇ ਇਸ਼ਨਾਨ ਕਰਾਈਏ ਉਸ ਸਿਧਾਂਤ ਦੇ ਨਾਲ। ਸਤਿਗੁਰੂ ਜੋ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਕੁਝ ਪੁਰਾਤਨ ਸਮੇਂ ਤੋਂ ਜੋ ਕਲਗੀਧਰ ਪਾਤਸ਼ਾਹ ਨੇ ਅਰਥਾਂ ਦੇ ਸੋਮੇ ਜਾਰੀ ਕੀਤੇ ਨੇ, ਸ੍ਰੀ ਦਮਦਮਾ ਸਾਹਿਬ ਜਿਨ੍ਹਾਂ ਨੂੰ ਸੰਪਰਦਾਈ ਵਿਦਵਾਨ ਕਿਹਾ ਜਾਂਦਾ ਹੈ, ਜਿਨ੍ਹਾਂ ਵਿਦਵਾਨਾਂ ਦੀ ਸੰਪਰਦਾ ਹੈ, ਕੁਝ ਵਿਦਵਾਨ ਅਜਿਹੇ ਵੀ ਪੰਥ ਖਾਲਸਾ ਵਿੱਚ ਪੈਦਾ ਹੋਏ ਸੰਪਰਦਾ ਨਹੀਂ ਬਲਕਿ ਸੰਪਰਦਾ ਦਾ ਵਿਰੋਧ ਕਰਦੇ ਹੈ। ਚਾਰ ਅੱਖਰ ਵਿਦਿਆ ਦੇ ਤਾਂ ਪੜ੍ਹੇ ਹੈ ਪਰ ਸੰਪਰਦਾ ਦਾ ਵਿਰੋਧ ਹੈ, ਇਸ ਲਈ ਉਹਨਾਂ ਨੇ ਕੁਝ ਆਪਣੀ ਅਕਲ ਦੀ ਪ੍ਰਧਾਨਤਾ ਦਿਖਾਉਣ ਵਾਸਤੇ ਨਵੀਆਂ ਨਵੀਆਂ ਗੱਲਾਂ ਵੀ ਕੀਤੀਆਂ, ਜਿੱਥੇ ਉਥਾਨਕਾਂ ਨੂੰ ਉਹਨਾਂ ਨੇ ਮੂਲੋਂ ਹੀ ਰੱਦ ਕੀਤਾ ਹੈ। ਉਥਾਨਕਾ ਜਿਹੜੀ ਹੈ ਇਹਦੀ ਇਹ ਕਲਪਿਤ ਹੁੰਦੀ ਹੈ, ਇਹ ਉਥਾਨਕਾ ਦੇ ਵਿਰੋਧ ਵਿੱਚ ਬੜਾ ਕੁਝ ਕਿਹਾ, ਜਿੱਥੇ ਇਸ ਸਿਧਾਂਤ ਨੂੰ ਬਦਲਿਆ ਉੱਥੇ ਬਹੁਤ ਸਾਰੇ ਅਰਥ ਬਦਲੇ, ਜਿੱਥੇ ਅਰਥ ਬਦਲੇ ਉੱਥੇ ਬਹੁਤ ਸਾਰੇ ਵਿਆਕਰਨ ਦੇ ਨਸ਼ੇ ਵਿੱਚ ਆ ਕੇ ਗੁਰੂ ਸਾਹਿਬ ਦੇ ਅੱਖਰ ਜਿਹੜੇ ਸੀ ਉਹਨਾਂ ਦਾ ਉਚਾਰਨ ਬਦਲਿਆ। ਇਹਦੇ ਨਾਲ ਲਾਭ ਹੋਣ ਦੀ ਬਜਾਏ ਨੁਕਸਾਨ ਇਹ ਹੋਇਆ ਕਿ ਪੁਰਾਤਨ ਸਮੇਂ ਸਿੱਖ ਵਿੱਚ ਕਮ ਸੇ ਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਚਾਰਨ ਵਿੱਚ ਕੋਈ ਵਿਰੋਧ ਨਹੀਂ ਸੀ, ਤੇ ਅੱਜ ਉਹ ਵੀ ਖੜਾ ਹੋ ਗਿਆ ਗੁਰੂ ਕਿਰਪਾ ਕਰੇ ਮਹਾਰਾਜ ਸਮਤ ਬਖਸ਼ੇ। ਅੱਜ ਦੀ ਇਸ ਪਾਵਨ ਅੰਮ੍ਰਿਤ ਕਥਾ ਵਿੱਚ ਸ਼ਬਦ ਦੇ ਵਿੱਚ ਇੱਕ ਇਸ਼ਾਰਾ ਆਏਗਾ ਵਿਆਕਰਨ ਵਾਲੇ ਪਾਸੇ, ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਕੀਤਾ, ਉੱਥੇ ਆਪਾਂ ਇਹ ਗੱਲ ਸਮਝਾਂਗੇ ਕਿ ਵਿਆਕਰਨ ਜਿਹੜੀ ਆ ਉਹ ਕਿੰਨੇ ਪ੍ਰਕਾਰ ਦੀ ਹੈ, ਕਿਆ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਤੇ ਵਿਆਕਰਨ ਲਾਗੂ ਹੈ ਜਾਂ ਨਹੀਂ ਹੈ। ਇਹ ਵਿਚਾਰ ਤਾਂ ਅੱਗੇ ਜਦੋਂ ਸ਼ਬਦ ਦੇ ਵਿੱਚ ਉਹ ਤੁਕ ਆਈ ਉੱਥੇ ਫਿਰ ਥੋੜੀ ਜਿਹੀ ਵਿਚਾਰ ਗੁਰੂ ਕਿਰਪਾ ਕਰੇ। ਤੇ ਸੰਪਰਦਾਇ ਵਿਦਵਾਨਾਂ ਦੇ ਅਨੁਸਾਰ ਇਸ ਸ਼ਬਦ ਦੀ ਉਥਾਨਕਾ ਹੈ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਨਾਲ ਸਾਂਝ ਹੈ। ਉਥਾਨਕਾ ਸ਼ਬਦ ਨੂੰ ਸਪਸ਼ਟ ਕਰਨ ਵਾਸਤੇ ਬੜੀ ਸਹਾਇਕ ਹੈ। ਇਹ ਸਤਿਗੁਰੂ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਧਰ ਦੀ ਸਾਰ ਲੈਂਦੇ ਹੋਏ ਪੂਰਬ ਪੱਛਮ ਉੱਤਰ ਦੱਖਣ ਚਾਰ ਉਦਾਸੀਆਂ ਸਤਿਗੁਰਾਂ ਨੇ ਧਾਰਨ ਕੀਤੀਆਂ, ਫਿਰ ਫਿਰ ਕੇ ਉਪਦੇਸ਼ ਇੱਕ ਸੰਸਾਰੀ ਮਨੁੱਖੀ ਉਸੇ ਤਰ੍ਹਾਂ ਦੀ ਸ਼ਕਲ ਜਿਹੋ ਜਿਹੀ ਸੰਸਾਰ ਦੇ ਲੋਕਾਂ ਦੀ ਹੈ, ਉਹੋ ਜਿਹਾ ਸਰੀਰ ਲੈ ਕੇ ਵਿਚਰੇ, ਉਹੀ ਜੀ ਬੋਲੀ ਬੋਲੇ ਜੋ ਮਨੁੱਖ ਦੇ ਸਮਝ ਆ ਸਕਦੀ ਸੀ। ਹੈ ਗੁਰੂ ਨਾਨਕ ਆਪ ਪਰਮੇਸ਼ਰ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਸੰਸਾਰ ਨੂੰ ਤਾਰਨ ਦੇ ਲਈ ਇੱਕ ਸ਼ਕਲ ਧਾਰਨ ਕਰਨ ਲਈ ਮਨੁੱਖ ਦੀ ਵਾਸਤਵ ਰੂਪ ਨਹੀਂ ਹੈ ਪਰਮੇਸ਼ਰ ਦਾ। ਉਹ ਗੁਰੂ ਸਾਹਿਬ ਜੀ ਜਦੋਂ ਆਪ ਜੀ ਇਹ ਲਾਹੌਰ ਪਹੁੰਚੇ, ਉੱਥੇ ਆਪ ਜੀ ਨੇ ਬੜਾ ਕੁਕਰਮ ਹੁੰਦਾ ਵੇਖਿਆ ਤੇ ਉਸ ਵੇਲੇ ਸਵਾ ਪਹਿਰ ਤੱਕ ਗਊਆਂ ਕਤਲ ਹੁੰਦੀਆਂ ਦੇਖੀਆਂ, ਉਸ ਵੇਲੇ ਬਚਨ ਵੀ ਕੀਤੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਉਹ ਬਚਨ ਤੇ ਫਿਰ ਲਾਹੌਰੀਆਂ ਦੇ ਵਿੱਚ ਸਵਾ ਪਹਿਰ ਆਪਸ ਵਿੱਚ ਵੀ ਕਟਾਵੜੀ ਹੁੰਦੀ ਰਹੀ। ਸਤਿਗੁਰੂ ਬਾਹਰ ਆ ਕੇ ਦਰਿਆ ਦੇ ਕਿਨਾਰੇ ਤੇ ਬੈਠੇ, ਰਾਵੀ ਦੇ ਕਿਨਾਰੇ ਤੇ, ਉੱਥੇ ਇੱਕ ਪਖੰਡ ਹੁੰਦਾ ਮਹਾਰਾਜ ਨੇ ਦੇਖਿਆ ਆਪਣੇ ਉੱਥੇ। ਇੱਕ ਬ੍ਰਾਹਮਣ ਇਸ਼ਨਾਨ ਕਰਕੇ ਫਿਰ 12 ਤਿਲਕ ਆਪਣੇ ਜਿਸਮ ਤੇ ਲਾ ਕੇ ਠਾਕਰਾਂ ਦੀ ਮੂਰਤੀ ਅੱਗੇ ਰੱਖ ਕੇ ਤੇ ਉਹਨਾਂ ਨੂੰ ਧੂਪ ਦਿਖਾ ਕੇ ਨੇਤਰ ਬੰਦ ਕੀਤੇ, ਨੇਤਰ ਬੰਦ ਕਰਕੇ ਫਿਰ ਉਹ ਲੋਕਾਂ ਨੂੰ ਇਹ ਦਿਖਾਉਣ ਲੱਗਾ ਕਿ ਮੇਰੀ ਸਮਾਧੀ ਲਗਾਈ ਹੋਈ। ਇਹ ਐਸਾ ਵੇਖ ਕਰਕੇ ਕੁਝ ਲੋਕ ਉਹਨੂੰ ਪੂਜਾ ਕਰਦੇ, ਮੱਥਾ ਟੇਕਦੇ। ਇਹ ਦਰਅਸਲ ਉਹ ਪੈਸੇ ਵਾਸਤੇ ਸਮਾਧੀ ਲਾਉਂਦਾ ਸੀ। ਉਹਦੇ ਅੰਦਰ ਕੋਈ ਸਿਮਰਨ ਕਰਨ ਦਾ ਰਸ ਨਹੀਂ ਸੀ। ਮਹਾਰਾਜ ਸਾਹਿਬ ਜੀ ਦੇਖਦੇ ਰਹੇ, ਉਹਦੀ ਅੰਦਰਲੀ ਹਾਲਤ ਨੂੰ ਵੀ ਦੇਖਦੇ ਰਹੇ, ਅੰਤਰਜਾਮੀ ਸਭ ਕੁਝ ਜਾਣੇ, ਉਹਦੀ ਬਾਹਰ ਦੀ ਕਿਰਿਆ ਵੀ ਦੇਖਦੇ ਰਹੇ। ਜਦੋਂ ਨੇ ਨੇਤਰ ਖੋਲੇ ਕੁਝ ਸਮੇਂ ਤੋਂ ਬਾਅਦ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬ੍ਰਾਹਮਣ ਦੇਵਤਾ ਇਹ ਕੀ ਕਰ ਰਹੇ ਹੋ ਤੁਸੀਂ? ਕਹਿੰਦੇ ਜੀ ਮੈਂ ਸਮਾਧੀ ਲਗਾ ਰਿਹਾ। ਮਹਾਰਾਜ ਕਹਿੰਦੇ ਤੇਰੇ ਇਸ਼ਟ ਦੀ ਮੂਰਤੀ ਤੇਰੇ ਸਾਹਮਣੇ ਪਈ ਹੈ, ਨੇਤਰ ਬੰਦ ਉਦੋਂ ਕਰੀਦੇ ਨੇ ਜਦੋਂ ਇਸ਼ਟ ਸਾਹਮਣੇ ਨਾ ਹੋਵੇ, ਉਹਦਾ ਧਿਆਨ ਉਹਦੀ ਸ਼ਕਲ ਹਿਰਦੇ ਚ ਲਿਜਾਣੀ ਹੋਵੇ। ਤੇਰਾ ਇਸ਼ਟ ਤਾਂ ਤੇਰੇ ਸਾਹਮਣੇ ਪਿਆ, ਤੂੰ ਇਹਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠਾ, ਇਹ ਕੀ ਮਾਮਲਾ ਹੈ? ਉਹ ਮਹਾਰਾਜ ਸਾਹਿਬ ਨੂੰ ਬੜੇ ਰੁੱਖੇ ਸ਼ਬਦਾਂ ਚ ਕਹਿੰਦਾ, ਸੰਤ ਜੀ, ਉਹਨੇ ਕਿਹਾ ਵੀ ਆਮ ਕੋਈ ਸੰਤ ਹੀ ਹੈ, ਸੰਤ ਜੀ ਤੁਹਾਨੂੰ ਕੀ ਪਤਾ? ਅਸੀਂ ਸਮਾਧੀਆਂ ਲਗਾਉਣ ਵਾਲੇ, ਤੁਸੀਂ ਐਵੇਂ ਤੁਰਨ ਫਿਰਨ ਵਾਲੇ ਸੰਤ, ਇਹ ਤੁਹਾਨੂੰ ਪਤਾ ਜੋ ਮੈਂ ਸਮਾਧੀ ਲਗਾਉਣਾ? ਮੈਨੂੰ ਤਿੰਨੇ ਲੋਕਾਂ ਦੀ ਅੰਤਰਜਾਮਤਾ ਹੋ ਜਾਂਦੀ ਹੈ ਜਦੋਂ ਮੈਂ ਨੇਤਰ ਬੰਦ ਕਰ ਲੈਣਾ। ਮਹਾਰਾਜ ਕਹਿੰਦੇ ਅੱਛਾ, ਫਿਰ ਤਾਂ ਵੀ ਬਹੁਤ ਵੱਡੀ ਤਰੱਕੀ ਹੈ ਤੇਰੀ, ਲਗਾ ਫਿਰ ਤੂੰ ਸਮਾਧੀ। ਦੋ ਚਾਰ ਵਚਨ ਗੁਰੂ ਨਾਨਕ ਬਾਬੇ ਨਾਲ ਹੋਏ ਤੇ ਉਹਨੇ ਫਿਰ ਨੇਤਰ ਬੰਦ ਕਰ ਲਏ। ਨੇਤਰ ਖੋਲੇ ਕਿਉਂ ਸੀ? ਗੁਰੂ ਸਾਹਿਬ ਇਹ ਜਾਣਦੇ ਸੀ ਕਿ ਨੇਤਰ ਇਸ ਲਈ ਖੋਲੇ ਸੀ ਵੀ ਕਿੰਨਾ ਕੁ ਚੜਾਵਾ ਹੋ ਗਿਆ, ਹੋਰ ਅਜੇ ਕਿੰਨਾ ਕੁ ਚਿਰ ਬੈਠਣਾ ਪਊਗਾ। ਇੰਨੀ ਕੁ ਗੱਲ ਸੀ, ਸਮਾਧੀ ਤਾਂ ਮਾਇਆ ਦੀ ਸੀ ਉਸ ਦੀ। ਮਹਾਰਾਜ ਸਾਹਿਬ ਜੀ ਨੇ ਉਹਦੀ ਜਿਹੜੀ ਚੌਂਕੀ ਸੀ ਜਿਹਦੇ ਉੱਤੇ ਠਾਕਰਾਂ ਦੀ ਮੂਰਤੀ ਹੋਰ ਸਾਰਾ ਕੁਛ ਰੱਖਿਆ ਹੋਇਆ ਸੀ, ਉਹ ਚੱਕ ਕੇ ਲੋਪ ਕਰ ਦਿੱਤੀ। ਕਿਹੜੇ ਤਰੀਕੇ ਨਾਲ ਲੁਕੋਈ ਇਹਨੇ ਉੱਤੇ ਲਿਖਿਆ ਲੋਪ ਕਰ ਦਿੱਤੀ, ਲੁਕੋ ਦਿੱਤੀ। ਹੁਣ ਉਹਦੇ ਵਿੱਚ ਪੈਸੇ ਸੀ, ਮਾਇਆ ਸੀ, ਠਾਕਰ ਸੀ, ਸਭ ਕੁਛ ਹੀ ਗਾਇਬ ਹੋ ਗਿਆ। ਜਦੋਂ ਉਹਨੇ ਨੇਤਰ ਖੋਲੇ, ਨਾ ਠਾਕਰ ਜੀ ਰਹੇ ਤੇ ਨਾ ਠਾਕਰਾਂ ਤੇ ਆਈ ਹੋਈ ਪੂਜਾ ਰਹੀ। ਖੈਰ ਠਾਕਰਾਂ ਦਾ ਦੁੱਖ ਤਾਂ ਉਹਨੂੰ ਇੰਨਾ ਹੈ ਨੀ, ਉਹ ਤਾਂ ਹੋਰ ਲੈ ਆਉਂਦਾ ਮਾਇਆ ਦੁਆਰਾ, ਕਿਉਂਕਿ ਗੰਡਕੀ ਨਦੀ ਦੇ ਵਿੱਚੋਂ ਦੋ ਤਰ੍ਹਾਂ ਦੇ ਪੱਥਰ ਨਿਕਲਦੇ। ਹੁਣ ਤਾਂ ਰਾਸ਼ਨ ਵਾਲਿਆਂ ਨੇ ਕਿਉਂਕਿ ਉਹਨਾਂ ਦੀ ਕਮੀ ਬਹੁਤ ਹੋ ਗਈ ਤੇ ਉਹ ਹੁਣ ਉਹ ਪੱਥਰ ਨੂੰ ਤਰਾਸ਼ ਕੇ ਗੰਡਕੀ ਨਦੀ ਚੋਂ ਪੱਥਰ ਲੈ ਲੈਂਦੇ ਆਮ ਪੱਥਰ, ਫਿਰ ਉਹਨੂੰ ਤਰਾਸ਼ ਕੇ ਤੇ ਉਹਨੂੰ ਰੰਗ ਕੇ ਉਹਦੇ ਤੇ ਧਾੜੀਆਂ ਬਣਾਉਂਦੇ ਆ। ਇਹ ਨਕਲੀ ਕੰਮ ਹੋ ਗਿਆ ਸਾਰਾ ਕੁਛ। ਦੋ ਤਰ੍ਹਾਂ ਦੇ ਪੱਥਰ ਨਿਕਲੇ ਦੇ ਸੀ ਜਿਨ੍ਹਾਂ ਨੂੰ ਹਿੰਦੂ ਮਤ ਵਿੱਚ ਠਾਕੁਰ ਮੰਨਿਆ ਜਾਂਦਾ। ਪੁਰਾਤਨ ਇਤਿਹਾਸ ਵਿੱਚ ਐਸਾ ਲਿਖਿਆ ਹੈ ਵੀ ਭਗਵਾਨ ਵਿਸ਼ਨੂੰ ਨੂੰ ਸ਼ਰਾਪ ਹੋ ਗਿਆ ਸੀ, ਜਿਸ ਕਰਕੇ ਉਹ ਪੱਥਰ ਦਾ ਰੂਪ ਧਾਰਨ ਕਰਨਾ ਪਿਆ। ਸਤਬੰਤੀ ਨੇ ਸ਼ਰਾਪ ਦੇ ਦਿੱਤਾ, ਉਹ ਕਹਿਣਾ ਛੱਡ ਦੇਈਏ, ਗੁਰਬਾਣੀ ਦੇ ਅਰਥਾਂ ਵੱਲ ਜਾਣਾ। ਤੇ ਫਿਰ ਉਹ ਭਗਵਾਨ ਤੇ ਇਹ ਭਾਵਨਾ ਕਰਕੇ ਵੀ ਪੱਥਰ ਦਾ ਰੂਪ ਧਾਰਨ ਕੀਤਾ ਸੀ, ਗੰਡਕੀ ਨਦੀ ਦੇ ਵਿੱਚੋਂ ਚਿੱਟੇ ਰੰਗ ਦਾ ਪੱਥਰ ਹੋਵੇ, ਕਾਲੀ ਧਾਰੀ ਹੋਵੇ ਉਹਨੂੰ ਠਾਕੁਰ ਮੰਨਦੇ, ਜਾਂ ਕਾਲਾ ਪੱਥਰ ਹੋਵੇ ਚਿੱਟੀ ਧਾਰੀ ਹੋਵੇ ਉਹਨੂੰ ਵੀ ਠਾਕੁਰ ਮੰਨਦੇ। ਉਹਨਾਂ ਦੀ ਬੜੀ ਵਿਕਰੀ ਹੁੰਦੀ ਹੈ, ਉਹਨਾਂ ਦੀ ਕੀਮਤ ਬੜੀ ਹੈ, ਮੁੱਲ ਬੜਾ ਹੈ ਉਹਦਾ। ਇਸ ਕਰਕੇ ਕਬੀਰ ਸਾਹਿਬ ਨੇ ਠਾਕਰਾਂ ਦੀ ਵਿਕਣ ਦੀ ਗੱਲ ਆਪਣੀ ਅੰਮ੍ਰਿਤ ਬਚਨਾਂ ਵਿੱਚ ਕੀਤੀ ਹੈ, ਕਬੀਰ ਠਾਕੁਰ ਪੂਜੈ ਮੋਲ ਲੈ, ਮੁੱਲ ਲੈ ਕਰਕੇ ਵਿਕਦੀ। ਮਨਹਟ ਤੀਰਥ ਜਾਏ ਤੇ ਉਸ ਵੇਲੇ ਜਦ ਉਹਨੇ ਨੇਤਰ ਖੋਲੇ ਉਹ ਠਾਕੁਰ ਤਾਂ ਉਹਨੂੰ ਇਹ ਸੀ ਵੀ ਚਲੋ ਮੈਂ ਹੋਰ ਵੀ ਲੈ ਲੂੰ, ਪਰ ਮਾਇਆ ਨਹੀਂ ਸੀ ਜਾਣੀ ਚਾਹੀਦੀ। ਬੜਾ ਘਬਰਾਇਆ, ਇਧਰ ਉਧਰ ਦੇਖਣ ਲੱਗਿਆ, ਕਿਸੇ ਨੂੰ ਪੁੱਛਦਾ ਕਿਉਂ ਵੀ ਤੂੰ, ਕਿਸੇ ਨੇ ਮੇਰੀ ਪ੍ਰਿਯੰਕੀ ਚੱਕ ਲਈ, ਇਹ ਤੂੰ ਵੇਖਿਆ ਇਧਰ। ਮਹਾਰਾਜ ਸਾਹਿਬ ਆਪਣੇ ਆਨੰਦ ਚ ਬੈਠੇ ਰਹੇ। ਮਹਾਰਾਜ ਨੂੰ ਪੁੱਛਦਾ ਸੰਤ ਜੀ ਤੁਸੀਂ ਨੀ ਦੇਖੀ ਕਿਤੇ ਇੱਥੇ, ਕੌਣ ਚੁੱਕ ਕੇ ਲੈ ਗਿਆ? ਮਹਾਰਾਜ ਕਹਿੰਦੇ ਮੈਂ ਤੇਰੀ ਚੌਂਕੀ ਦੀ ਰਾਖੀ ਬੈਠਾ, ਮੈਂ ਆਪਣੇ ਆਨੰਦ ਚ ਬੈਠਾ, ਮੈਨੂੰ ਕੀ ਪਤਾ ਕੌਣ ਕੀ ਹੈ। ਪਰ ਪੰਡਿਤ ਜੀ ਗੱਲ ਹੈ ਵੀ ਘਬਰਾਇਆ ਕਿਉਂ ਹੈ ਤੂੰ ਇੰਨਾ? ਕਹਿੰਦਾ ਜੀ ਘਬਰਾਵਾਂ ਨਾ, ਮੇਰੀ ਮਾਇਆ ਚਲੀ ਗਈ, ਪ੍ਰਿਯੰਕੀ ਚਲੀ ਗਈ, ਸਾਰਾ ਕੁਛ ਚਲਾ ਗਿਆ ਮੇਰਾ। ਮਹਾਰਾਜ ਕਹਿੰਦੇ ਬੜੀ ਅਫਸੋਸ ਦੀ ਬਾਤ ਹੈ ਵੀ ਬੜੀ ਮਿਹਨਤ ਕੀਤੀ ਸੀ ਤੈਂ, ਬੜੀ ਦੇਰ ਤੱਕ ਅੱਖਾਂ ਘੁੱਟ ਕੇ ਬੰਦ ਕਰਕੇ ਰੱਖੀਆਂ, ਇਹ ਨੁਕਸਾਨ ਹੋ ਗਿਆ ਤੇਰਾ, ਪਰ ਮੈਂ ਇੱਕ ਤਰੀਕਾ ਦੱਸਦਾ ਤੈਨੂੰ, ਪ੍ਰਾਪਤ ਹੋ ਜਾਏਗੀ। ਕਹਿੰਦਾ ਜੀ ਜਲਦੀ ਕਰੋ, ਦੱਸੋ ਕਰਾਂ ਕਿਵੇਂ ਪ੍ਰਾਪਤ ਹੋਏਗੀ। ਮਹਾਰਾਜ ਕਹਿੰਦੇ ਨੇਤਰ ਬੰਦ ਕਰ, ਤੈਨੂੰ ਤਿੰਨ ਲੋਕ ਦਿਸਦੇ ਆ ਵੀ ਤੇਰੀ ਇਹ ਚੌਂਕੀ ਤਿੰਨਾਂ ਲੋਕਾਂ ਤੋਂ ਬਾਹਰ ਤਾਂ ਦੇਖ ਜਾ ਨਹੀਂ ਸਕਦੀ, ਤਿੰਨਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਹੈ, ਤੂੰ ਧਿਆਨ ਦੁਆਰਾ ਦੇਖ ਤੇ ਉੱਥੇ ਜਾ ਕੇ ਚੁੱਕ ਲਿਆ। ਹੁਣ ਕੀ ਜਵਾਬ ਸੀ ਇਸ ਗੱਲ ਦਾ? ਨਾ ਇਹ ਕਹਿਣ ਜੋਗਾ ਰਿਹਾ ਵੀ ਮੈਨੂੰ ਤਿੰਨ ਲੋਕ ਨਹੀਂ ਦਿਸਦੇ, ਹਜੇ ਹੁਣ ਕਹਿ ਕੇ ਹਟਿਆ ਸੀ, ਮੈਂ ਨੇਤਰ ਬੰਦ ਕਰਦਿਆਂ ਸੰਤ ਜੀ ਤਿੰਨ ਲੋਕ ਦਿਸਦੇ ਆ, ਤੇ ਉਹਨੂੰ ਸੱਚ ਬੋਲਣਾ ਪਿਆ। ਕਈ ਵਾਰ ਬੰਦਾ ਅੱਤ ਦਰਜੇ ਦਾ ਮਜ਼ਬੂਰ ਹੋ ਕੇ ਸੱਚ ਬੋਲਦਾ, ਉਸ ਤਰ੍ਹਾਂ ਬੋਲਣਾ ਨਹੀਂ ਚਾਹੁੰਦਾ ਹੁੰਦਾ, ਜਦ ਮਜ਼ਬੂਰੀ ਆ ਜਾਏ ਫਿਰ ਬੋਲਦਾ। ਕਹਿੰਦਾ ਦੇਖੋ ਮਹਾਤਮਾ ਜੀ, ਮੈਨੂੰ ਤੁਸੀਂ ਸੁਭਾਅ ਤੋਂ, ਤੁਹਾਡੇ ਬੋਲਾਂ ਤੋਂ, ਤੁਹਾਡੇ ਬੋਲ ਅਸਰ ਕਰਨ ਵਾਲੇ ਲੱਗਦੇ ਆ, ਵੀ ਹੁਣ ਮੈਂ ਅਸਲੀ ਗੱਲ ਕਰਨਾ। ਕਹਿੰਦੇ ਹੁਣ ਤੱਕ ਕੀ ਕਰਦੇ ਰਹੇ? ਕਹਿੰਦੇ ਹੁਣ ਤੱਕ ਝੂਠ ਬੋਲ ਕੇ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ। ਕੀ ਹੈ ਅਸਲ? ਕਹਿੰਦਾ ਅਸਲ ਗੱਲ ਇਹ ਹੈ ਵੀ ਮੈਨੂੰ ਕੁਛ ਨਹੀਂ ਦਿਸਦਾ ਉਹਦਾ, ਨੇਤਰ ਬੰਦ ਤਾਂ ਮੈਂ ਇਸ ਕਰਕੇ ਕਰਦਾ ਵੀ ਲੋਕ ਇਹ ਸਮਝਣ, ਸਮਾਧੀ ਲਾਈ ਹੋਈ ਹੈ, ਲੋਕ ਮੇਰੀ ਪੂਜਾ ਕਰਦੇ, ਮਾਇਆ ਵਾਸਤੇ ਮੈਂ ਕਰਦੇ। ਮਹਾਰਾਜ ਕਹਿੰਦੇ ਭ੍ਰਸ਼ਟ ਦਿੱਤਾ ਸਭ ਕੁਛ ਤੁਹਾਡੇ ਵਰਗੇ ਲੋਕਾਂ ਨੇ। ਉਹਨੂੰ ਫਿਰ ਉਪਦੇਸ਼ ਦੇਣ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਦੇਖ ਤੈਨੂੰ ਅੱਗੇ ਪਿੱਛੇ ਤਾਂ ਕੋਈ ਪਤਾ ਹੀ ਨਹੀਂ ਵੀ ਕੀ ਚੀਜ਼ ਹੈ, ਮਗਰ ਪਾਛੇ ਕਛੂ ਨਾ ਸੂਝਿਆ, ਤੈਨੂੰ ਕੋਈ ਸੋਝੀ ਨਹੀਂ, ਇਹ ਆਪਦ ਮੰਨ ਲਓ। ਕਹਿੰਦੇ ਮੈਂ ਤੈਨੂੰ ਪੁੱਛਦਾ, ਤੈਨੂੰ ਇਹ ਪਤਾ ਵੀ ਤੇਰੇ ਪਿੱਛੇ ਕੀ ਹੈ? ਕਹਿੰਦਾ ਜੀ ਨਹੀਂ। ਕਹਿੰਦੇ ਇੱਕ ਇੱਕ ਟਕੇ ਨੂੰ ਮਰਦਾ ਫਿਰਦਾ ਹੈ, ਇੱਕ ਇੱਕ ਟਕੇ ਨੂੰ ਠੱਗੀਆਂ ਮਾਰਦਾ ਫਿਰਦਾ ਹੈ, ਲੈ ਜੇ ਤੈਨੂੰ ਮਾਇਆ ਮਿਲ ਜਾਵੇ ਫੇਰ ਇਹ ਕੰਮ ਛੱਡ ਦੇਗਾ ਤੂੰ? ਕਹਿੰਦਾ ਆਹੋ ਜੀ, ਫੇਰ ਮੈਨੂੰ ਕੀ ਲੋੜ ਹੈ ਵੀ ਮਾਇਆ ਵਾਸਤੇ ਕਰਦਾ? ਫੇਰ ਤੂੰ ਅੱਜ ਤੋਂ ਬਾਅਦ ਨਿਰੰਕਾਰ ਦਾ ਭਜਨ ਕਰੇਗਾ, ਪੱਥਰਾਂ ਦੀ ਪੂਜਾ ਛੱਡ ਕੇ ਇਹ ਕਿਰਤਮ ਪੂਜਾ ਕਰਤੇ ਦੀ ਪੂਜਾ ਕਰੇਗਾ? ਕਹਿੰਦਾ ਜੀ ਕਿਉਂ ਨਹੀਂ। ਕਹਿੰਦੇ ਚੰਗਾ ਫਿਰ ਇਸ ਤਰ੍ਹਾਂ ਕਰ, ਤੇਰੇ ਪਿੱਠ ਦੇ ਪਿੱਛੇ ਬਹੁਤ ਵੱਡਾ ਖਜ਼ਾਨਾ ਪਿਆ, ਧਰਤੀ ਪੁੱਟ ਤੇ ਉਹਦੇ ਚੋਂ ਖਜ਼ਾਨਾ ਕੱਢ ਲੈ। ਉਹਨੇ ਧਰਤੀ ਪੁੱਟੀ ਵਿੱਚੋਂ ਖਜ਼ਾਨਾ ਨਿਕਲਿਆ, ਮਹਾਰਾਜ ਦੇ ਚਰਨ ਪੜਲੇ ਪੈਣ ਲੱਗੇ। ਤੁਸੀਂ ਸੰਤ ਨਹੀਂ ਹੋ, ਸੰਤਾਂ ਨੂੰ ਪੈਦਾ ਕਰਨ ਵਾਲੀ ਕੋਈ ਸ਼ਕਤੀ ਹੋ? ਇਹ ਖਜ਼ਾਨੇ ਦਾ ਤਾਂ ਖਜ਼ਾਨੇ ਦੇ ਮਾਲਕ ਨੂੰ ਵੀ ਪਤਾ ਹੋ ਸਕਦਾ, ਸੰਸਾਰ ਦੇ ਮਾਲਕ ਆ, ਇਹ ਅੱਜ ਸਬੱਬੀ ਦਰਸ਼ਨ ਹੋਏ, ਮੇਰੇ ਪਖੰਡ ਦੇ ਕਾਰਨ ਹੀ ਮਿਲਿਆ ਸੀ, ਮਿਲਿਆ ਤਾਂ ਸਹੀ ਤੇ ਹੁਣ ਮੇਰੇ ਤੇ ਕਿਰਪਾ ਕਰ। ਮਹਾਰਾਜ ਕਹਿੰਦੇ ਫਿਰ ਚੰਗਾ, ਅਗੰਮੀ ਬਾਣੀ ਉਸ ਵੇਲੇ ਇਹ ਸ਼ਬਦ ਉਚਾਰਨ ਕਰਨ ਲੱਗੇ ਸਤਿਗੁਰੂ। ਰਾਸਰੀ ਰਾਗਣੀ ਦੇ ਅੰਦਰ ਹੈ ਤੇ ਰਾਗ ਦੇ ਤੀਸਰੇ ਸੁਰਤਾਲ ਵਿੱਚ ਹੈ। ਆਓ ਮਨ ਵਿੱਚ ਕਾਗਰ ਕਰਕੇ ਸੁਣੋਗੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਹੈ। ਇਹ ਤਨਾਸਰੀ ਰਾਗਣੀ ਹੈ, ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ, ਰਾਗ ਦਾ ਤੀਸਰਾ ਸੁਰਤਾਲ। ਮੰਗਲ ਚਾਰ ਕਿਸਮ ਦੇ ਹੁੰਦੇ ਹੈ ਤੇ ਉਹਨਾਂ ਚਾਰ ਕਿਸਮਾਂ ਦੇ ਵਿੱਚੋਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਤੋਂ ਵੱਧ ਵਾਰ ਆਉਣ ਵਾਲਾ, 522 ਵਾਰ ਆਉਂਦਾ ਹੈ ਮੰਗਲਾਂ ਦੀ ਵਿਚਾਰ। ਫਿਰ ਅੱਗੇ ਮੰਗਲ ਹੈ ਤੇ ਅਗਲੇ ਦਿਨਾਂ ਵਿੱਚ ਹੋ ਜਾਏਗੀ। ਅੱਜ ਆਪਾਂ ਸਿਰਫ ਇਤਨਾ ਹੀ ਕਿ ਇੱਕ ਉਸਦਾ ਨਾਮ ਹੈ ਜਿਹਦੇ ਚ ਦੁਆ ਪੜਨਾ ਹੈ, ਅਦੁੱਤੀ ਅਖੰਡ ਸਰੂਪ, ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਜੇ। ਓਅੰਕਾਰ ਸਰਬ ਕਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ, ਗੁਰ ਨਾਮ ਚੇਤਨ ਦਾ ਪ੍ਰਸਾਦ ਨਾਮ ਆਨੰਦ ਹੈ। ਸਤ ਚੇਤਨ ਆਨੰਦ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਵਿਸ਼ੇਸ਼ਣ ਰਹਿੰਦੇ ਸਤ ਚੇਤਨ ਆਨੰਦ, ਇਸ ਨੂੰ ਵਿਦਾਂਤਮਤੀ ਕਹਿੰਦੇ ਅਸਤੀ ਭ੍ਰਾਂਤੀ ਪ੍ਰੇ। ਭਾਸ਼ਾ ਦਾ ਫਰਕ ਹੈ, ਗੁਰਮਤ ਵਿੱਚ ਇਸ ਨੂੰ ਸਤ ਚੇਤਨ ਆਨੰਦ ਨੂੰ ਸਤ ਗੁਰ ਪ੍ਰਸਾਦ, ਇਹਦਾ ਉਚਾਰਨ, ਇਹ ਉਚਾਰਨ ਕਰਨ ਦੇ ਵਿੱਚ ਹੀ ਦੂਸਰਾ ਅਰਥ ਪ੍ਰਾਪਤੀ ਦਾ ਹੈ ਕਿ ਪ੍ਰਾਪਤੀ ਕੈਸੇ ਹੋਵੇ। ਮਹਾਰਾਜ ਕਹਿੰਦੇ ਗੁਰੂ ਦੀ ਪ੍ਰਸਾਦ ਕੀ ਹੈ, ਕਿਰਪਾ ਦੇ ਨਾਲ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੋਏਗੀ। ਗੁਰ ਕਿਰਪਾ ਜੇ ਨਰਕੋ ਕੀ ਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਪਇਓ ਗੋਬਿੰਦ ਸਿੰਘ ਜੋ ਪਾਣੀ ਸਿੰਘ, ਸਤਿਗੁਰ ਪ੍ਰਸਾਦ। ਤੇ ਅੱਗੇ ਹੁਣ ਮਹਾਰਾਜ ਸਾਹਿਬ ਕਹਿੰਦੇ ਹੈ ਬ੍ਰਾਹਮਣ, ਇਹ ਜਿਹੜੇ ਪੁਰਾਣੇ ਯੁੱਗਾਂ ਦੇ ਸਾਧਨ, ਇਹਦੇ ਵਿੱਚ ਫਸਣ ਦੀ ਲੋੜ ਨਹੀਂ, ਇਹ ਨਿਰੰਕਾਰ ਦਾ ਹੁਕਮ ਹੈ। ਇਹ ਯੁੱਗ ਦੇ ਵਿੱਚ ਨਾਮ ਤੋਂ ਬਿਨਾਂ ਉਧਾਰ ਨਹੀਂ ਹੋਣਾ। ਜੇ ਤੂੰ ਆਪਣੀ ਕਲਿਆਣ ਚਾਹੁੰਦਾ ਹੈ, ਮੁਕਤੀ ਚਾਹੁੰਦਾ ਹੈ, ਫਿਰ ਤੂੰ ਭਜਨ ਕਰ, ਸਿਮਰਨ ਕਰ। ਇਹ ਉਸ ਵੇਲੇ ਉਪਦੇਸ਼ ਦੇਣ ਲੱਗੇ ਸਤਿਗੁਰੂ, ਉਚਾਰਨ ਕਰਦੇ ਹਨ ਕਾਲ ਨਾਹੀ,
ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਢੱਬ।
ਮਹਾਰਾਜ ਸਾਹਿਬ ਜੀ ਕਹਿੰਦੇ ਦੇਖ, ਇਸ ਵੇਲੇ ਇਹਦੇ ਚ ਥੋੜੀ ਜੀ ਅਨਵੇਂ ਰੀਤੀ ਹੈ, ਸਤ ਕਾ ਕਾਲ ਨਾਹੀ। ਸਤ ਸ਼ਬਦ ਤੋਂ ਅੱਗੇ ਤੋਂ ਲੈ ਕੇ ਨਾ ਇੱਧਰ ਲਾ ਕੇ, ਸਤ ਦਾ ਅਰਥ ਹੈ ਤੇ ਸਤ ਯੁਗ, ਕਾ ਦਾ ਅਰਥ ਦਾ ਹੁੰਦਾ ਹੈ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਚਨਾ ਬੜੀ ਅਗੰਮੀ ਰਚਨਾ ਹੈ, ਅਰਥ ਨਾ ਆਉਣ ਕਰਕੇ ਬੜਾ ਕੋਈ ਸਿਧਾਂਤ ਤਰੋੜਿਆ ਮਰੋੜਿਆ ਜਾ ਰਿਹਾ ਹੈ। ਇਹ ਵਿਦਕਰਤ ਤਪੱਸਿਆ ਭਇਓ ਦੋਏ ਤੇ ਇਹ ਰੂਪ ਹੋਏ ਗਏ। ਇਹ ਅੱਗੇ ਚੱਲ ਕੇ ਮਹਾਰਾਜ ਸਾਹਿਬ ਜੀ ਦੀ ਰਚਨਾ ਚੋ ਕਹਿੰਦੇ, ਮਹਾਂਕਾਲ ਕਾਲ ਕਾ ਰਤੀ, ਉਹਦੇ ਤੇ ਅਰਥ ਨਾ ਆਉਣ ਦੇ ਕਾਰਨ ਵਿਰੋਧ ਖੜਾ ਹੋ ਗਿਆ। ਕੁਝ ਅਣਜਾਣ ਤੇ ਸੰਸਾਰੀ ਪੜਾਈ ਦੇ ਮਾਹਰ, ਗੁਰਮਤਿ ਦੀ ਵਿਦਿਆ ਤੋਂ ਅਣਜਾਣ ਲੋਕਾਂ ਵਿੱਚ, ਸਿਧਾਂਤਾਂ ਦੇ ਅਣਜਾਣ, ਉਹ ਕਹਿੰਦੇ ਲੋ ਜੀ ਮਹਾਰਾਜ ਨੇ ਕਾਲ ਕਾ ਰਤੀ, ਇਹ ਕਿਵੇਂ ਮਹਾਰਾਜ ਦੀ ਬਾਣੀ ਹੋ ਸਕਦੀ ਹੈ, ਮਹਾਰਾਜ ਕਿਵੇਂ ਕਾਲਕਾਂ ਨੂੰ ਰੱਦ ਸਕਦੇ। ਇਹ ਐਸੀ ਹੀ ਉੱਥੇ ਵੈਨਕੂਵਰ ਦੇ ਵਿੱਚ, ਤੇ ਇਹੋ ਜਿਹੇ ਸ਼ਬਦ ਹੋਰ ਵੀ ਸਨ, ਕੋਈ ਸੱਜਣ PhD ਵਾਲੇ ਵੀ ਸੀ, ਇਹ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਤੇ ਦਾਸ ਦਾ ਸਰੀਰ ਉੱਥੇ ਹਾਜ਼ਰ ਸੀ, ਖੁੱਲੀ ਬਹਿਸ ਹੋਈ, ਚੋਣਵੇਂ ਸ਼ਬਦ ਜਿਹੜੇ ਦਸਮ ਦੇ ਲੈ ਗਏ। ਉਹਨਾਂ ਚ ਬੇਨਤੀ ਕੀਤੀ ਕਿ ਗੁਰੂ ਪਿਆਰੇ ਤੁਸੀਂ ਪਾਠ ਗਲਤ ਕਿਉਂ ਕਰਦੇ ਹੋ। ਮੈਂ ਹੱਥ ਜੋੜ ਕੇ ਉਹਨੂੰ ਬੇਨਤੀ ਕੀਤੀ PhD ਵਾਲੇ ਨੂੰ, ਵੀ ਦੇਖੋ ਬਾਤ ਇਹ ਹੈ ਵੀ ਤੁਸੀਂ ਪਹਿਲਾਂ ਅਰਥ ਪੜ ਲੈਂਦੇ ਹੋ ਤੇ ਉਚਾਰਨ ਨਹੀਂ ਸਿੱਖਦੇ, ਤੇ ਫਿਰ ਜਦੋਂ ਉਚਾਰਨ ਗਲਤ ਹੋ ਜਾਂਦਾ ਅਰਥ ਵੀ ਗਲਤ ਹੋ ਜਾਂਦਾ। ਮੈਂ ਕਿਹਾ ਗੁਰੂ ਨਾਨਕ ਦੇ ਘਰ ਦੀ ਇਹ ਰੀਤ ਹੈ ਵੀ ਪਹਿਲਾਂ ਪਾਠ ਦਾ ਉਚਾਰਨ ਸਿੱਖੋ ਤੇ ਫਿਰ ਅਰਥ ਸਿੱਖੋ, ਤੁਸੀਂ ਤਾਂ ਕੰਮ ਹੀ ਬੜਾ ਉਲਟ ਕਰ ਲਿਆ। ਤੁਸੀਂ ਕਾਲਕਾਂ ਸ਼ਬਦ ਜਿਹੜਾ ਤੁਸੀਂ ਉਚਾਰਨ ਗਲਤ ਕਰ ਲਿਆ, ਕੱਕੇ ਦੇ ਉੱਤੇ ਬਿੰਦੀ ਹੈ ਲੱਗੀ ਹੋਈ? ਕਹਿੰਦੇ ਨਹੀਂ, ਮੈਂ ਹੁਣ ਪਾਠ ਬੋਲੂਗਾ। ਕਹਿੰਦੇ ਕਾਲ ਕਾ, ਮੈਂ ਕਿਹਾ ਇਹਨੂੰ ਇਹਦੇ ਵਿੱਚ ਥੋੜਾ ਜਿਹਾ ਵਿਸਰਾਮ ਦੇ ਕੇ ਬੋਲੋ, ਕਾਲ ਨੂੰ ਅਲੱਗ ਕਰ ਲਓ ਤੇ ਕਾ ਨੂੰ ਅਲੱਗ ਕਰ ਲਓ, ਕਾਲ ਕਾ। ਤੇ ਕਾ ਦਾ ਅਰਥ ਹੁੰਦਾ ਦਾ, ਜਿਹੜਾ ਕਾਲ ਦਾ ਵੀ ਕਾਲ ਹੈ ਉਸਦੀ ਅਰਾਧੀ, ਉਹਦੀ ਅਰਾਧਨਾ ਕੀਤੀ। ਮਹਾਰਾਜ ਕਹਿੰਦੇ ਪਰਮੇਸ਼ਵਰ ਵਾਹਿਗੁਰੂ ਦੀ ਅਰਾਧਨਾ ਕੀਤੀ। ਤੁਸੀਂ ਪਾਠ ਗਲਤ ਕਰਕੇ ਫਿਰ ਤੁਸੀਂ ਲੋਕਾਂ ਨੂੰ ਭਰਮਾਉਂਦੇ ਹੋ, ਲਓ ਜੀ ਮਹਾਰਾਜ ਨੇ ਕਾਲ ਖਾ ਰਾਧੀ, ਇਹ ਕੋਈ ਬਾਤ ਥੋੜੀ ਬਣਦੀ ਹੈ। ਇਸ ਕਰਕੇ ਕੁਝ ਅਰਥ ਜਿਹੜੇ ਅਨਸਾਰ ਸਿੰਘ ਜੀ ਉਹਨਾਂ ਦੀ ਐਸੀ, ਤੇ ਸਤ ਚੇਤਨ ਅਨੰਤ ਪਰਮੇਸ਼ਵਰ ਵਾਹਿਗੁਰੂ ਹੈ, ਤੇ ਇਹਦੇ ਚ ਅਨਵੇਂ ਰੀਤ ਹੈ। ਕਾ ਦਾ ਅਰਥ ਦਾ, ਸਤ ਸਤਯੁਗ, ਕਾ ਦਾ ਸਤਯੁਗ, ਕਾ ਕਾਲ ਨਾਹੀਂ। ਮਹਾਰਾਜ ਕਹਿੰਦੇ ਸਤਯੁਗ ਦਾ ਹੁਣ ਸਮਾਂ ਨਹੀਂ ਹੈ, ਜਿਸ ਕਰਕੇ ਸਤਯੁਗ ਦੇ ਸਮੇਂ ਦੇ ਅੰਦਰ ਸਤ ਪ੍ਰਤੱਗੀ ਲੋਕ ਹੁੰਦੇ ਸੀ। ਹੁਣ ਨਿਸਰ ਜੀ ਐ ਬ੍ਰਾਹਮਣ ਦੇਵਤਾ, ਤੇ ਹੁਣ ਝੂਠ ਪ੍ਰਧਾਨ ਹੋ ਗਿਆ ਹੈ। ਕੂੜ ਅੱਗੇ ਰਥ ਵਾਹੋ, ਇਹ ਸੰਸਾਰ ਦੀ ਗੱਡੀ ਹੱਕਣ ਵਾਲਾ ਝੂਠ ਹੋ ਗਿਆ। ਤੂੰ ਵੀ ਉਹਦੇ ਵਿੱਚ ਹੈ, ਤੂੰ ਵੀ ਆਪਣੀ ਗੱਡੀ ਚਲਾ ਰਹੇ ਝੂਠ ਦੀ। ਇਸ ਕਰਕੇ ਸਤਯੁਗ ਦਾ ਹੁਣ ਇਹ ਸਮਾਂ ਸਤ ਦਾ ਨਹੀਂ ਰਿਹਾ, ਜਿਸ ਕਰਕੇ ਸਤ ਦੁਆਰਾ ਮੁਕਤੀ ਹੁੰਦੀ। ਸਤਯੁਗ ਸਤ ਤੇ ਤਾਂ ਜਗੀ ਦੁਆਪਰ ਪੂਜਾ ਚਾਰ। ਮਹਾਰਾਜ ਸਾਹਿਬ ਕਹਿੰਦੇ ਯੋਗ ਨਾਹੀਂ, ਤ੍ਰੇਤਾ ਯੁਗ ਨਹੀਂ ਹੈ, ਜਿਸ ਕਰਕੇ ਯੋਗ ਅਭਿਆਸ ਦੁਆਰਾ ਕਲਿਆਣ ਹੋ ਜਾਵੇ। ਹੁਣ ਯੋਗ ਅਭਿਆਸ ਦਾ ਸਮਾਂ ਵੀ ਨਹੀਂ ਹੈ, ਦਸਮ ਦੁਆਰ ਪ੍ਰਾਣ ਚੜਾਉਣ ਦਾ ਸਮਾਂ ਨਹੀਂ ਹੈ। ਮਹਾਰਾਜ ਸਾਹਿਬ ਯੋਗ ਦਾ ਸਮਾਂ ਨਹੀਂ ਹੈ। ਪੁਰਾਣੇ ਸਮੇਂ ਦਾ ਇਹ ਸਾਧਨ ਸੀ, ਕਿਸੇ ਵੇਲੇ ਠੀਕ ਸੀ, ਦਰੁਤ ਸੀ, ਉਸ ਵੇਲੇ ਰੁੱਤ ਬਦਲ ਗਈ। ਜੇ ਕਹੀ ਵੀ ਇਹ ਦਾਣੇ ਠੀਕ ਨਹੀਂ, ਦਾਣੇ ਤਾਂ ਠੀਕ ਨੇ ਪਰ ਹੁਣ ਰੁੱਤ ਨਹੀਂ ਹੈ, ਹੁਣ ਜੰਮਣਗੇ ਨਹੀਂ, ਦਾਣਿਆਂ ਦਾ ਕੋਈ ਵਿਰੋਧ ਨਹੀਂ। ਤੇ ਨਾ ਹੀ ਸਤ ਕਾ ਢੱਬ, ਸਤ ਦੇ ਅਰਥ ਹੋ ਗਏ ਨੇ ਕਹਿਣ ਲੱਗੇ ਵੀ ਹੁਣ ਇਸ ਵੇਲੇ ਤਪ ਕਰਨ ਦਾ ਵੀ ਕਹਿੰਦੇ ਢੱਬ ਕਹੀਏ ਢੰਗ ਤਰੀਕਾ ਨਹੀਂ ਹੈ, ਇਹ ਦੁਆਪਰ ਯੁੱਗ ਨਹੀਂ ਹੈ। ਹੁਣ ਇਹ ਤਿੰਨੇ ਯੁੱਗ ਜਿਹੜੇ ਸੀ, ਤਿੰਨੇ ਸਾਧਨ ਜਿਹੜੇ ਪੁਰਾਤਨ ਹੋ ਚੁੱਕੇ ਨੇ। ਕਲਯੁਗ ਦਾ ਸਾਧਨ ਜਿਹੜਾ ਹੈ ਇਹ ਕਰੋਗੇ ਤਾਂ ਮੁਕਤੀ ਮਿਲੇਗੀ, ਮਹਾਰਾਜ ਕਹਿੰਦੇ। ਤੇ ਯੁੱਗ ਬਦਲ ਗਿਆ, ਤੇ ਯੁੱਗ ਦੇ ਨਾਲ ਹੀ ਬਹੁਤ ਕੁਝ ਸਾਧਨ ਬਦਲ ਗਏ। ਅਬ ਕਲੂ ਆਇਓ ਰੇ ਇੱਕ ਨਾਮ ਬੋਗ ਹੋ ਬੋਗ ਹੋ, ਅਨਰੂਦ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਇਹ ਮਤਾਂ ਭੁੱਲੋ। ਇਹ ਕਲਯੁਗ ਦੇ ਅੰਦਰ ਕੇਵਲ ਨਾਮ ਦੁਆਰਾ ਹੀ ਆਧਾਰ ਹੈ, ਕਲਯੁਗ ਦੇ ਅੰਦਰ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੈ। ਇਸ ਕਰਕੇ ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਸ ਕਰਕੇ ਤੇਰੇ ਕੀ ਵਸ ਹੈ ਪੰਡਿਤ ਜੀ, ਇੱਕ ਤੇਰੀ ਕੀ ਗੱਲ ਹੈ, ਇੱਕ ਦੋ ਚੋ ਕਿਆ ਗਣੀ, ਸਭ ਇੱਕ ਸਾਧ ਮੁੱਠੀ, ਸਭ ਇੱਕ ਵਾਢੇ ਤੋਂ ਹੀ ਲੁੱਟੇ ਜਾ ਰਹੇ। ਸੰਸਾਰ ਦੀ ਹਾਲਤ ਦੱਸਦੇ ਹਨ, ਅਗਲੀ ਤੋਂ ਕੋਈ ਉਚਾਰਨ ਕਰਕੇ
ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ,
ਸੰਸਾਰ ਡੁੱਬ ਰਿਹਾ ਹੈ, ਕਿਵੇਂ ਡੁੱਬ ਰਿਹਾ ਹੈ। ਥਾਨਸਤ ਦੇ ਸ਼ਬਦ ਦੇ ਵਿੱਚੋਂ ਥਾਨ ਦਾ ਅਰਥ ਹੈ ਟਿਕਾਣਾ, ਇਸ਼ਟ ਥਾਨ ਜਮਾ ਇਸ਼ਟ, ਇਸ਼ਟਾਂ ਦੇ ਪੂਜੇ, ਪਰਮਾਤਮਾ ਦੀ ਪੂਜਾ ਕਰਨ ਵਾਲੇ ਜਿਹੜੇ ਮੰਦਿਰ ਸੀ, ਮਸਜਿਦ ਸੀ, ਚਰਚ ਸਨ, ਤੇ ਜਿਹੜੇ ਚੰਗੇ ਥਾਂ ਸੀ ਜਿੱਥੇ ਰੱਬ ਦੀ ਪੂਜਾ ਹੋਵੇ, ਇਸ਼ਟਾਂ ਦੇ ਥਾਂ ਭ੍ਰਿਸ਼ਟ ਹੋ ਗਏ। ਉਹਨਾਂ ਲੋਕਾਂ ਨੇ ਉੱਥੇ ਵੀ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ, ਜਿੱਥੇ ਕੁਕਰਮ ਕੀਤੇ ਤੋਂ ਜਿਹੜੇ ਪਾਪ ਲੱਗੇ ਸੀ ਉਹ ਪਾਪ ਲਾਉਣੇ ਸਨ, ਪਵਿੱਤਰ ਹੋਣਾ ਸੀ। ਮਹਾਰਾਜ ਕਹਿੰਦੇ ਸਭ ਕੁਝ ਪ੍ਰੈਸ ਕਰ ਦਿੱਤਾ ਅੱਜ ਦੇ ਮਨੁੱਖ ਨੇ, ਡੂਬਤਾ ਇਹ ਜਗ ਇਉਂ ਸੰਸਾਰ ਡੁੱਬ ਰਿਹਾ ਹੈ। ਡੁੱਬਣਾ ਉੱਥੇ ਹੁੰਦਾ ਨਾ ਜਿੱਥੇ ਪਾਣੀ ਹੋਵੇ, ਪਾਣੀ ਤੋਂ ਬਿਨਾਂ ਤਾਂ ਇਹ ਸ਼ਬਦ ਇਹ ਅਰਥ ਨਹੀਂ ਦੇਗਾ, ਜਿੱਥੇ ਪਾਣੀ ਹੈ ਉੱਥੇ ਡੁੱਬਣਾ ਹੁੰਦਾ। ਡੁੱਬਣਾ ਦੋ ਪ੍ਰਕਾਰ ਦਾ ਹੈ, ਇੱਕ ਹੈ ਸਰੀਰ ਦਾ ਡੁੱਬਣਾ, ਉਹਦਾ ਪ੍ਰਮਾਣ ਲਿਆ ਹੋਇਆ ਹੈ, ਸਰੀਰ ਤਾਂ ਉੱਥੇ ਡੁੱਬੇਗਾ ਜਿੱਥੇ ਪਾਣੀ ਹੈ, ਪਰ ਮਨ ਤਾਂ ਬਿਨਾਂ ਪਾਣੀ ਤੋਂ ਡੁੱਬ ਜਾਂਦਾ ਹੈ। ਮਨ ਦੇ ਡੁੱਬਣ ਵਾਸਤੇ ਪਾਣੀ ਦੀ ਲੋੜ ਨਹੀਂ ਹੈ, ਇਹ ਬਿਨਾਂ ਪਾਣੀ ਤੋਂ ਗਰਕ ਹੋ ਜਾਂਦਾ ਹੈ। ਹੋ ਰਿਹਾ ਹੈ, ਹਾਂ, ਵਿਸ਼ਿਆਂ ਦੇ ਪਾਣੀ ਵਿੱਚ ਮਨ ਡੁੱਬ ਜਾਂਦਾ ਹੈ, ਪਦਾਰਥਾਂ ਦੇ ਪਾਣੀ ਵਿੱਚ ਸੁਰਤ ਡੁੱਬ ਜਾਂਦੀ ਹੈ, ਪਦਾਰਥਾਂ ਦਾ ਪਾਣੀ ਹੈ। ਇਸ ਕਰਕੇ ਡੂਬਤਾ ਇਵ ਇਵ ਇਸ ਪ੍ਰਕਾਰ ਇਉਂ ਸੰਸਾਰ ਜਿਹੜਾ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸੰਸਾਰ ਡੁੱਬ ਰਿਹਾ ਹੈ, ਸੰਸਾਰ ਇੱਕ ਸਮੁੰਦਰ ਬਣ ਗਿਆ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾਵਾਂਗੇ, ਹੈ ਮੇਰੇ ਪਰਮੇਸ਼ਰ ਮੈਂ ਤਾਂ ਡੁੱਬ ਗਿਆ। ਲੋਕੀ ਪਾਣੀ ਵਿੱਚ ਡੁੱਬ ਕੇ ਮਰਦੇ, ਮੈਂ ਬਿਨਾਂ ਪਾਣੀ ਤੋਂ ਡੁੱਬ ਗਿਆ, ਤੂੰ ਮੈਨੂੰ ਹੁਣ ਆਪਣੀ ਭਗਤੀ ਦੀ ਬਾਂਹ ਪਕੜਾ ਦੇ, ਮੈਂ ਤੇਰੀ ਭਗਤੀ ਦੀ ਬਾਂਹ ਫੜ ਲਾਂ। ਬਾਂਹ ਜਿਸਮ ਦੇ ਨਾਲ ਜੁੜੀ ਹੋਈ ਹੈ, ਜੇ ਕੋਈ ਬੱਚਾ ਪਿਤਾ ਦੀ ਉਂਗਲ ਫੜ ਲਵੇ, ਬਾਂਹ ਫੜ ਲਵੇ, ਕੋਈ ਡਿੱਗਦਾ ਹੋਇਆ ਦੂਜੇ ਦੀ ਬਾਂਹ ਫੜ ਲਵੇ, ਡਿੱਗਣ ਤੋਂ ਬਚ ਜਾਂਦਾ ਹੈ। ਤੂੰ ਭਗਤੀ ਦੀ ਬਾਂਹ ਫੜਾ, ਭਗਤੀ ਤੇਰੇ ਨਾਲ ਜੁੜੀ ਹੈ, ਤੇਰੇ ਜਿਸਮ ਦੇ ਨਾਲ, ਨਿਰੰਕਾਰ ਦੇ ਇੱਕ ਅੰਗ ਹੈ ਜਿਹਨੂੰ ਭਗਤੀ ਕਿਹਾ ਜਾਂਦਾ ਹੈ। ਭਗਤੀ ਤਾਂ ਰੱਬ ਦੀ ਬਾਂਹ ਹੈ, ਭਗਤੀ ਰੱਬ ਦੀ ਉਂਗਲ ਹੈ, ਜਿਹਨੇ ਭਗਤੀ ਫੜ ਲਈ, ਰੱਬ ਦੀ ਉਂਗਲ ਫੜ ਲਈ, ਪਿਤਾ ਦੀ ਉਂਗਲ ਮਿਲ ਗਈ ਉਸਨੂੰ, ਭਗਤੀ ਕਹਿੰਦੇ ਨੇ ਉਸਨੂੰ, ਰੱਬ ਦੀ ਯਾਦ ਜੁੜ ਗਿਆ ਉਹਦੇ ਨਾਲ। ਰੱਬ ਦੀ ਯਾਦ ਟੁੱਟ ਗਈ ਤਾਂ ਪਰਮਾਤਮਾ ਦੀ ਉਂਗਲ, ਪਿਤਾ ਦੀ ਉਂਗਲ, ਨਿੱਕਾ ਹੋਵੇ ਬੱਚਾ, ਮੇਲਾ ਹੋਵੇ ਬਹੁਤ ਸੰਘਣਾ ਭਰਿਆ ਹੋਇਆ, ਤੇ ਪਿਤਾ ਦੀ ਉਂਗਲ ਛੁੱਟ ਜਾਏ ਤੇ ਫਿਰ ਰੋਣਾ ਚੀਕਣਾ ਹੀ ਪੱਲੇ ਪਊਗਾ, ਹੋਰ ਕੀ। ਮੇਲਾ ਉਜਾੜ ਲੱਗਣ ਲੱਗ ਜਾਂਦੀ ਉਸ ਬੱਚੇ ਨੂੰ ਜਿਹਦਾ ਬਾਪ ਹੋਇਆ ਗਿਆ, ਬਾਪ ਨਹੀਂ ਤਾਂ ਪਤਾ, ਮੇਲਿਆਂ ਤੇ ਬੜੇ ਬੜੇ ਬੱਚੇ ਰੋਂਦੇ ਕਰਲਾਉਂਦੇ ਦੇਖ ਕੇ, ਲੋਕੀ ਚੁੱਕ ਚੁੱਕ ਕੇ ਕਹਿੰਦੇ ਆ, ਭਾਈ ਆ ਬੱਚਾ ਦੇਖੋ ਸਿਆਣੋ ਕਿਸੇ ਦਾ, ਇਹ ਰੋਂਦਾ ਹੈ, ਹੰਝੂ ਨਹੀਂ ਸੰਭਾਲ ਹੁੰਦੇ। ਉਹਨੂੰ ਪੁੱਛੋ ਮੇਲਾ ਇੰਨਾ ਭਰਿਆ, ਉਹ ਕਹਿੰਦਾ ਬਾਪ ਨਹੀਂ ਹੈ ਮੇਰਾ, ਉਹਦੇ ਵਾਸਤੇ ਮੇਲਾ ਉਜਾੜਾ ਹੈ। ਜਿਹਨੂੰ ਐਸਾ ਪਤਾ ਚੱਲ ਜਾਏ ਕਿ ਸੰਸਾਰ ਦੇ ਮੇਲੇ ਵਿੱਚ ਮੈਂ ਆਪਣੇ ਪਿਤਾ ਦੀ ਉਂਗਲ ਛੱਡ ਬੈਠਾ ਤੇ ਮੇਲਾ ਨਰਕ ਬਣ ਗਿਆ, ਕੁਛ ਵੀ ਨਹੀਂ ਹੈ। ਜੇ ਕਿਤੇ ਨਿਰੰਕਾਰ ਦੀ ਉਂਗਲ ਫੜੀ ਹੋਵੇ ਤਾਂ ਇਹ ਬੜਾ ਸੁਹਾਵਣਾ, ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਫਿਰ ਹੈ ਮੇਲੇ ਦਾ ਆਨੰਦ ਵੇਖਣ ਦਾ, ਉਂਗਲ ਤਾਂ ਫੜੀ ਹੋਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਉਂ ਸੰਸਾਰ ਡੁੱਬ ਰਿਹਾ, ਜੇ ਤਰਨਾ ਤਾਂ ਫਿਰ ਉਂਗਲ ਫੜੋ, ਪਰਮਾਤਮਾ ਦੀ ਭਗਤੀ ਦੀ ਉਂਗਲ ਫੜੋ, ਤਾਂ ਕਿ ਸੰਸਾਰ ਦੇ ਵਿੱਚ ਖੋਏ ਨਾ ਜਾਓ, ਸੰਸਾਰ ਦਾ ਪ੍ਰਭਾਵ ਨਾ ਪਵੇ, ਸੰਸਾਰ ਆਨੰਦ ਰੂਪ ਬਣ ਜਾਏ, ਚਿੰਤਾ ਖਤਮ ਹੋ ਜਾਏ, ਘਬਰਾਹਟ ਖਤਮ ਹੋ ਜਾਏ। ਅੱਗੇ ਦੱਸਦੇ ਹਨ,
ਕਲਮਹ ਰਾਮ ਨਾਮ ਸਾਰ।
ਹਾਂ, ਸਤਿਗੁਰੂ ਹੁਣ ਨਿਚੋੜ ਅੱਗੇ ਦੱਸਿਆ ਨਾ ਵੀ ਸਤਯੁਗ ਤ੍ਰੇਤਾ ਦੁਆਪਰ ਦਾ ਸਮਾਂ ਤਾਂ ਹੈ ਨਹੀਂ ਕਿ ਉਹ ਸਾਧਨ ਹੋਣ, ਯੋਗ ਅਭਿਆਸ ਕਰਮ ਧਰਮ ਕਿਰਿਆ ਸਗੋ ਤਿਆਗ ਬਨ ਬੱਧੇ ਕਰਿਆ ਅਨਕ ਪ੍ਰਕਾਰ ਕੀ ਬਹੁ ਦੱਸੇ ਅਤਨਾ ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰਾ ਤੀ ਵਰਤਨੇ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਬੀਜਾ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇੱਕ ਵਾਰ ਦਾ ਮਤਲਬ ਇਹ ਵੀ ਇੱਕੋ ਵਾਰ ਵਾਹਿਗੁਰੂ ਕਹਿ ਦੇਣਾ ਤੇ ਸਰ ਗਿਆ, ਇੱਕ ਵਾਰ ਦਾ ਅਰਥ ਜਾਣਨਾ, ਇਹ ਇੱਕ ਵਾਰੀ ਹੈ, ਮਨੁੱਖਾ ਸਰੀਰ ਏ ਵਾਰੀ ਹੈ ਇੱਕ, ਇਹਦੇ ਵਿੱਚ ਹਰ ਵੇਲੇ ਨਾਮ ਜਪਦੇ ਰਹਿਣਾ। ਕਈ ਵਾਰ ਐਸਾ ਵੀ ਹੁੰਦਾ ਅਰਥ ਸਮਝ ਨਾ ਆਏ ਤਾਂ ਇਹ ਪਾਸ ਕੀ ਹੈ ਵੀ ਕਿਤੇ ਇੱਕ ਵਾਰ ਸਮਝ ਕੇ ਕੋਈ ਅਰਥ ਲਓ ਜੀ ਵਾਹਿਗੁਰੂ ਕਹਿ ਦਿੱਤਾ ਇੱਕ ਵਾਰ, ਕੰਮ ਨਿਬੜ ਗਏ। ਜ਼ਿਲ੍ਹਾ ਲੁਧਿਆਣੇ ਚ ਪੈਲ ਦੇ ਇਲਾਕੇ ਸਿਓੜੇ ਨਗਰ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਵਸਵਾਣੀ ਵਾਲੇ ਮਹਾਂਪੁਰਖ ਆਏ ਸੀ ਕਿਸੇ ਵੇਲੇ। ਬੜਾ ਸਮਾਂ ਬੀਤ ਗਿਆ, ਸੰਤਾਂ ਨੇ ਪੰਜ ਦੀਵਾਨ ਲਾਏ, ਦੀਵਾਨ ਦੀ ਸਮਾਪਤੀ ਹੋਣੀ ਸੀ, ਲੋਕਾਂ ਚ ਬੜਾ ਉਤਸ਼ਾਹ ਸੀ। ਮਹਾਂਪੁਰਖਾਂ ਦੇ ਨਾਂ ਨੂੰ ਕੈਠ ਬੜਾ ਹੁੰਦਾ ਸੀ, ਭਗਤੀ ਦਾ ਬੜਾ ਰਸ ਸੀ। ਤਿੰਨ ਤਿੰਨ ਮੀਲ ਮਹਾਂਪੁਰਖਾਂ ਦੀ ਬਿਨਾਂ ਸਪੀਕਰ ਤੋਂ ਆਵਾਜ਼ ਚਲੀ ਜਾਇਆ ਕਰਦੀ ਟੀਕੀ ਰਾਤ ਵਿੱਚ, ਬੜੀ ਬਰਕਤ ਸੀ। ਔਰ ਉਹਨਾਂ ਦਾ ਢੰਗ ਤਰੀਕਾ ਵੀ ਬੜਾ ਨਿਰਾਲਾ ਸੀ। ਉਹ ਕੀਰਤਨ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬਹਿ ਕੇ ਚੌਰ ਲੈ ਕੇ ਨਾਲੇ ਚੌਰ ਕਰਦੇ ਰਹਿੰਦੇ ਸੀ, ਤੇ ਨਾਲੇ ਉਹ ਕੀਰਤਨ ਕਰਦੇ ਨੇ ਜੀ। ਬਾਜਾ ਵੀ ਹੋਰ ਵਜਾਉਂਦਾ ਸੀ, ਸਾਜ ਵੀ ਹੋਰ ਵਜਾਉਂਦੇ ਸੀ, ਮਹਾਂਪੁਰਖ ਸਾਜ ਨਹੀਂ ਸੀ ਵਜਾਉਂਦੇ। ਕੀਰਤਨ ਕੀਤਾ, ਇੱਕ ਨੌਜਵਾਨ ਕੁਛ ਬਾਹਰ ਦਾ ਪੱਛਮੀ ਮੁਲਕ ਦਾ ਪ੍ਰਭਾਵ ਸੀ, ਦਾੜੀ ਕੇਸ ਤਾਂ ਨਹੀਂ ਸੀ ਉਸਦੇ ਕੱਟੇ ਹੋਏ ਸੀ, ਇਹ ਕੁਝ ਨਾਲ ਦੀਵਾਨ ਲਵਾਉਣ ਵਾਲੇ ਸ਼ਰਧਾਲੂ ਸਨ। ਉਹ ਕਹਿੰਦੇ ਮਹਾਰਾਜ ਜੀ, ਇਹ ਨੌਜਵਾਨ ਤੁਹਾਡੇ ਨਾਲ ਕੋਈ ਵਚਨ ਕਰਨਾ ਚਾਹੁੰਦਾ। ਮਹਾਂਪੁਰਖ ਕਹਿੰਦੇ ਭਾਈ ਦੱਸ ਕੀ ਕਰਨਾ, ਕੀ ਕਹਿਣਾ ਚਾਹੁੰਦਾ। ਕਹਿੰਦੇ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਪੰਜ ਦਿਨ ਇੱਥੇ ਦੀਵਾਨਾਂ ਚ ਦੋ ਗੱਲਾਂ ਜਾਰੀ ਕੀਤੀਆਂ। ਕਹਿੰਦੇ ਤੂੰ ਸੁਣਦਾ ਰਿਹਾ ਧਿਆਨ ਨਾਲ? ਕਹਿੰਦਾ ਹਾਂਜੀ ਮੈਂ ਧਿਆਨ ਨਾਲ। ਕੌਣ ਹੈ ਤੂੰ ਭਾਈ, ਕਿੱਥੋਂ ਹੈ, ਇਸੇ ਨਗਰ ਦਾ? ਕਹਿੰਦੇ ਮਹਾਰਾਜ ਜੀ ਇਹ ਬਲੈਤ ਵਿੱਚ ਰਹਿੰਦਾ, ਇੰਗਲੈਂਡ ਤੋਂ ਬਲੈਤ ਕਹਿੰਦੇ ਸੀ ਸਾਡੇ ਲੋਕ ਜਾਂਦੇ, ਇਹ ਬਲੈਤ ਵਿੱਚ ਰਹਿੰਦਾ ਜੀ। ਉਦੋਂ ਇੱਥੇ ਬਹੁਤੇ ਨਹੀਂ ਸੀ ਲੋਕ ਆਉਂਦੇ, ਕੋਈ ਕੋਈ ਆਉਂਦਾ ਸੀ, ਬੜਾ ਪ੍ਰਭਾਵ ਸੀ ਬਲੈਤ ਤੋਂ ਆਇਆ, ਇੱਥੋਂ ਦਾ ਪੜਿਆ ਹੋਇਆ ਚੱਲੇ ਬਲੈਤ ਪਾਸ ਕਰਕੇ ਆਇਆ। ਤੇ ਉਹਨੇ ਕਿਤੇ ਪੈਸੇ ਖੁੱਲੇ ਦਿੱਤੇ ਸੀ ਦੀਵਾਨ ਲਾਉਣ ਵਾਸਤੇ, ਪਿੰਡ ਵਾਲੇ ਪ੍ਰਭਾਵਿਤ ਸੀ, ਬਾਹਰ ਵਾਲਿਆਂ ਕੋਲ ਪੈਸੇ ਤਾਂ ਹੁੰਦੇ ਹੀ ਹੈ। ਕਹਿੰਦੇ ਜੀ ਤੁਸੀਂ ਦੋ ਗੱਲਾਂ ਤੇ ਜ਼ਿਆਦਾ ਬੋਲੇ ਹੋ, ਇੱਕ ਨਾਮ ਜਪਣ ਤੇ, ਇੱਕ ਮੁਕਤੀ ਤੇ। ਕਹਿੰਦਾ ਇਹ ਕੀ ਹੁੰਦੀ ਹੈ, ਮੁਕਤੀ ਕੀ ਹੁੰਦੀ ਹੈ, ਮੇਰੇ ਸਮਝ ਨਹੀਂ ਆਈ। ਕਹਿੰਦੇ ਭਾਈ ਮੁਕਤੀ ਹੁੰਦੀ ਹੈ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਣਾ, ਸੁਤੰਤਰ ਹੋ ਜਾਣਾ, ਜਮਾਂ ਦੀਆਂ ਵਾਰਾਂ ਨਾ ਪੈਣੀਆਂ, ਬੜੀ ਸਿੱਧੀ ਜੀ ਗੱਲ ਹੈ। ਕਹਿੰਦਾ ਜੀ ਫਿਰ ਨਾਮ? ਕਹਿੰਦੇ ਵਾਹਿਗੁਰੂ ਦਾ ਨਾਮ ਹੈ ਜਿਹਦੇ ਜਪਣ ਕਰਕੇ ਮੁਕਤੀ ਮਿਲ ਜਾਂਦੀ ਹੈ। ਕਹਿੰਦੇ ਜੀ ਮਿਲ ਜਾਂਦੀ ਹੈ? ਸੰਤ ਕਹਿੰਦੇ ਹਾਂ ਭਾਈ, ਕੀ ਗੱਲ, ਤੈਨੂੰ ਕੋਈ ਸੰਸਥਾ ਹੈ? ਕਹਿੰਦਾ ਨਹੀਂ ਸੰਸਥਾ ਤਾਂ ਨਹੀਂ ਮੈਂ, ਕਹਿੰਦਾ ਹੁਣੇ। ਕਹਿੰਦਾ ਵਾਹਿਗੁਰੂ 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 ਵਾਹਿਗੁਰੂ। ਕਹਿੰਦਾ ਜੀ ਮੈਨੂੰ ਮੁਕਤੀ ਮਿਲ ਗਈ? ਮਹਾਂਪੁਰਸ਼ਾਂ ਨੇ ਸੋਚਿਆ ਕਿ ਇਹ ਤਾਂ ਬੜਾ ਮੂਰਖ ਹੈ। ਗੁਰੂ ਨਾਨਕ ਦਾ ਵਚਨ ਯਾਦ ਆਇਆ ਮਹਾਂਪੁਰਸ਼ ਦੇ, ਪੜ ਅੱਖਰ ਇਹੋ ਬੂਝੀਐ, ਮੂਰਖ ਹੈ ਨਾਲ ਨਾ ਦੂਜੀਐ। ਸੰਤਾਂ ਨੇ ਪਿੱਠ ਕਰ ਲਈ ਉਹਦੇ ਵੱਲ, ਕੋਈ ਬਚਨ ਨਹੀਂ ਰਸਨਾ ਤੋਂ ਕਿਹਾ, ਵਾਹਿਗੁਰੂ ਨਿਰੰਕਾਰ ਕਿਰਪਾ ਕਰੇ ਜੀਵਾਂ ਨੂੰ ਇਸ ਮਤ ਦੇਵੇ। ਮਹਾਂਪੁਰਖ ਨੇ ਪਿੱਠ ਕੀਤੀ ਤੇ ਰੱਬ ਨੇ ਪਿੱਠ ਕਰ ਲਈ। ਅੱਜ ਉਹਦੇ ਘਰ ਦੇ ਖੋਲੇ ਪਏ ਨੇ ਤੇ ਘਰ ਦਾ ਜੀ ਇੱਕ ਵੀ ਨਹੀਂ ਰਿਹਾ, ਐਸੀ ਕਰੋਪੀ ਕੁਦਰਤੀ ਮਾਰ ਪਈ, ਹੌਲੀ ਹੌਲੀ ਸਾਰਾ ਕੁਛ ਹੀ ਖਤਮ ਹੋ ਗਿਆ। ਇਸ ਕਰਕੇ ਕੁਝ ਸ਼ਰਾਰਤੀ ਲੋਕ ਐਸੇ ਵੀ ਨੇ ਜਿਹੜੇ ਸੁਖ ਨਾ ਪਾਏ ਮੁਗਧ ਨਰ ਸੰਤ ਨਾਲ ਖਹੰਦੇ, ਕੋਈ ਲੋਚਣ ਉਹਨਾਂ ਗੁਣਾਂ ਨੂੰ, ਕੋਈ ਅਹੰਕਾਰ ਛੱਡਣ ਦੇ, ਉਹ ਵਿਚਾਰੇ ਕਿਆ ਕਰੇ ਜੇ ਭਾਗ ਤੁਰ ਮੰਦੇ, ਤੁਰਾਂ ਤੋਂ ਮੰਦੇ ਭਾਗ ਹੋਣ, ਭਾਗਵਾਨ ਸੇਵਾ ਕਰੇ, ਕੁਜਤ ਕਰਨ ਪ੍ਰੀਤ, ਸੰਤਨ ਸੇਤੀ ਮਸਕਰੀ, ਕੁਲ ਡੋਬਣ ਕੀ ਰੀਤ। ਤੇ ਮਹਾਰਾਜ ਕਹਿੰਦੇ ਕਲ ਮੈਂ ਰਾਮ ਨਾਮ ਸਾਰ, ਸਾਰ ਹੁੰਦੇ ਨਿਚੋੜ, ਸਾਰੇ ਸਾਧਨਾਂ ਦਾ ਨਿਚੋੜ ਨਾਮ ਹੈ। ਜਪਣਾ ਕਿਵੇਂ? ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਬਹਿੰਦਿਆਂ ਹਰ ਵੇਲੇ ਇਹ ਆਦਤੇ ਬਣਾਉਣੀ ਹੈ, ਮਨ ਨੂੰ ਖੁੱਲਾ ਪੈਣ ਦੀ ਆਦਤ ਬਣੀ ਹੋਈ ਹੈ। ਇਹਦੀ ਆਦਤ ਬਦਲਣ ਵਾਸਤੇ ਥੋੜੀ ਜਿਹੀ ਤਾਕਤ ਤਾਂ ਲੱਗੇ, ਇਹ ਜਾਂਦਾ ਫਿਰ ਮੋੜ ਲਿਆਓ, ਫਿਰ ਜਾਂਦਾ ਫਿਰ ਮੋੜ, ਇਹਨੂੰ ਅਭਿਆਸ ਕਹਿੰਦੇ, ਬਾਰ ਬਾਰ ਕਰਨਾ। ਸੋ ਅੱਗੇ ਦੱਸਦੇ ਫਿਰ ਉਹਦੇ ਪਖੰਡ ਨੂੰ ਜ਼ਾਹਰ ਕਰਦੇ ਨੇ, ਤੇਰੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਅੱਖਾਂ ਮੀਟਦੇ ਹਨ।
ਅੱਖੀ ਨਾ ਮੀਟਾ ਹੈ, ਨਾਗ ਪਕੜਾ ਹੈ, ਠੱਗਣ ਕਾਲ ਸੰਸਾਰ।
ਕਹਿੰਦੇ ਤੇਰੀ ਸਮਾਧੀ ਅੱਖਾਂ ਬੰਦ ਕਰਨੀਆਂ, ਅੱਖੀ ਤਾਂ ਮੀਟ ਹੈ, ਅੱਖਾਂ ਬੰਦ ਕਰਨੀਆਂ, ਮੀਟਣਾ ਬੰਦ ਕਰਨ ਦੇ ਬੜੇ ਸਰਲ ਅਰਥ ਨੇ ਇਸ ਤੋਂ। ਨਾਕ ਪਕੜੇ, ਇੱਕ ਸਮਾਧੀ ਦਾ ਤਰੀਕਾ ਹੈ, ਨੱਕ ਨੂੰ ਵੀ ਪਕੜਦੇ ਹੈ, ਕਿਵੇਂ ਪਕੜਦੇ ਨੇ ਅਗਲੀ ਤੁਕ ਵੀ ਸਪਸ਼ਟ ਕਰ ਦੇਣਗੇ। ਪਰ ਇਹਦੇ ਚ ਭਾਵਨਾ ਕੀ ਹੈ? ਰੱਬ ਨੂੰ ਮਿਲਣ ਦੀ ਨਹੀਂ, ਠੱਗਣ ਕੋ ਸੰਸਾਰ, ਠੱਗੀ ਹੈ ਸੰਸਾਰ ਨੂੰ ਲੁੱਟਣ ਵਾਸਤੇ ਐਸਾ ਕੀਤਾ ਜਾਂਦਾ ਹੈ।
ਰਹਾਉ
ਸਾਈ ਦੇ ਕੇ ਫਰਾਉਂਦੇ ਹਨ,
ਆਂਟ ਸੇਤੀ ਨਾਗ ਪਕੜਾ ਹੈ ਸੂਝ ਤੀ ਤਨ ਲੂ।
ਕਹਿੰਦੇ ਆਂਟ ਸੇਤੀ ਨਾਗ ਪਕੜੇ, ਨੱਕ ਨੂੰ ਕਿਵੇਂ ਫੜਦੇ ਨੇ? ਕੁਝ ਯੋਗ ਅਭਿਆਸ ਕਰਨ ਵਾਲੇ, ਸਾਹ ਬੰਦ ਕਰਨ ਵਾਲੇ, ਤੇ ਇੱਕ ਦੋਨੇ ਹੱਥਾਂ ਦੇ ਅੰਗੂਠੇ, ਕਿਉਂਕਿ ਨੱਕ ਦੇ ਦੋਨੇ ਪਾਸੇ ਲਾਉਣੇ ਹੁੰਦੇ ਨੇ ਸੱਜੇ ਖੱਬੇ ਪਾਸੇ, ਚੀਚੀ ਉਂਗਲੀ ਦੇ ਨਾਲ ਲੱਗਦੀ ਇੱਕ ਇੱਕ ਉਂਗਲ, ਇਹਨਾਂ ਦੋਨਾਂ ਦੇ ਨਾਲ, ਤੇ ਅੱਖਾਂ ਦੇ ਉਰ ਤੇ ਸਾਹ ਸੰਜੀ ਇਸ ਪ੍ਰਕਾਰ ਦੇ ਉਂਗਲਾਂ ਧਰਨੀਆਂ, ਤੇ ਫਿਰ ਇਹਦੇ ਨਾਲ ਨੱਕ ਨੂੰ ਪਕੜਨਾ। ਇਹਨੂੰ ਆਂਟ ਕਹਿੰਦੇ ਨੇ, ਆਂਟ ਸੇਤੀ, ਇਹ ਦੋਨੇ ਅੰਗੂਠੇ ਤੇ ਉਸ ਉਂਗਲ ਨੂੰ, ਦੋਨਾਂ ਨੂੰ ਮਿਲਿਆਂ ਨੂੰ ਆਂਟ ਕਹਿੰਦੇ ਨੇ। ਆਂਟ ਸੇਤੀ ਨੱਕ ਪਕੜੇ, ਤੇ ਫਿਰ ਕਹਿਣਾ ਕਿ ਸੂਝ ਤੇ ਤਿੰਨ ਲੋ ਵੇ, ਤਿੰਨ ਲੋਕ ਸੁਝਦੇ ਆ ਜੀ ਸਾਨੂੰ। ਕਹਿੰਦੇ ਤਿੰਨਾਂ ਲੋਕਾਂ ਦੀ ਡੀਂਗ ਮਾਰਨ ਵਾਲੇ ਹੋ, ਤੇ ਤੁਹਾਨੂੰ ਤਾਂ ਇਹ ਨੀ ਪਤਾ ਵੀ ਪਿੱਠ ਪਿੱਛੇ ਕੀ ਹੈ। ਤੇ ਉਹ ਅੱਗੇ ਦੱਸਦੇ ਹਨ,
ਮਗਰ ਪਾਤਸ਼ਾਹ ਕਛ ਨਾ ਸੂਝੈ ਇਹੋ ਪਦਮ ਅਲੋ।
ਤੁਹਾਨੂੰ ਨਾ ਤਾਂ ਇਹ ਪਤਾ ਵੀ ਪਿੱਠ ਪਿੱਛੇ ਕੀ ਹੈ, ਤੇ ਪਿੱਠ ਪਿੱਛੇ ਹੈ ਕੀ? ਕੋਈ ਸੋਝੀ ਨਹੀਂ। ਇਹ ਪਦਮ ਅਲੋ, ਕਹਿੰਦੇ ਮਹਾਰਾਜ ਕਹਿੰਦੇ ਇਹ ਪਦਮ ਦਾ ਅਰਥ ਇੱਥੇ ਵੱਡਾ ਕੀਤਾ ਹੈ, ਅਲੋ ਦਾ ਅਰਥ ਕੀਤਾ ਅਸਚਰਜ, ਇਹ ਵੱਡੀ ਅਸਚਰਜਾਈ ਹੈ। ਮੈਂ ਬੜਾ ਹੈਰਾਨ ਹੋ ਰਿਹਾ ਕਿ ਐਸਾ ਕਿਉਂ ਕਰਦੇ ਹੋ। ਇਹ ਪਦਮ ਅਲੋ, ਇਹ ਪਦਮ ਦਾ ਅਰਥ ਵੱਡਾ ਕਿਉਂ ਕੀਤਾ? ਕਿਉਂਕਿ ਪਦਮ ਦਾ ਅਰਥ ਤਾਂ ਕਮਲ ਹੁੰਦਾ, ਇਹ ਸੰਪਰਦਾਇਕ ਗਿਆਨੀ ਦਾ ਅਰਥ ਇਹ ਕਿਉਂ ਲੈਂਦੇ ਨੇ ਜੇ ਕੋਈ ਸ਼ੰਕਾ ਕਰੇ? ਸਾਧ ਸਿੰਘ ਜੀ ਗਿਣਤੀ ਹੈ ਹਜ਼ਾਰਾਂ ਸੈਂਕੜਿਆਂ ਤੋਂ, ਹਜ਼ਾਰ ਹਜ਼ਾਰਾਂ ਤੋਂ ਲੱਖ, ਜਿਵੇਂ ਸੌ ਹਜ਼ਾਰ ਦਾ ਲੱਖ ਹੁੰਦਾ ਹੈ, ਸੌ ਲੱਖ ਦਾ ਕਰੋੜ ਹੋ ਜਾਂਦਾ ਹੈ, ਸੌ ਕਰੋੜ ਦਾ ਅਰਬ ਹੋ ਜਾਂਦਾ ਹੈ, ਖਰਬ ਹੋ ਜਾਂਦਾ ਹੈ, ਨੀਲ ਸੰਗ, ਅਖੀਰ ਦੇ ਵਿੱਚ ਫਿਰ ਪਦਮ ਗਿਣਤੀ ਆ ਜਾਂਦੀ ਹੈ ਜਿਹਦੇ ਵਿੱਚ ਬੇਗਿਣਤ ਧਨ। ਇਸ ਕਰਕੇ ਬਹੁਤਾ ਪਣ ਲੈਣ ਕਰਕੇ, ਇਹਦੇ ਚ ਵੱਡਾ ਪਣ ਲੈਣ ਕਰਕੇ, ਬਹੁਤਾ ਸ਼ਬਦ ਲੈਣ ਕਰਕੇ ਵੀ ਇਹੀ ਜਿਵੇਂ ਪਦਮ ਗਿਣਤੀ ਦੇ ਵਿੱਚ, ਜਿਵੇਂ ਪਦਮ ਦੇ ਵਿੱਚ ਜਾ ਕੇ ਬਹੁਤ ਧਨ ਹੋ ਜਾਂਦਾ, ਇੱਥੇ ਬਹੁਤ ਅਰਥ ਲਿਆ, ਇਹ ਬੜੀ ਅਸਚਰਜ ਹੋ ਗਈ ਸਾਨੂੰ ਇਹਦੇ ਅੱਗੇ। ਦੂਸਰਾ ਅਰਥ ਹੈ ਪਦਮ, ਸਾਧ ਜੀ ਕਮਲ ਨੂੰ ਕਹਿੰਦੇ, ਜਿਹੜਾ ਹਿਰਦਾ ਹੈ, ਹਿਰਦੇ ਨੂੰ ਹਿਰਦਾ ਕਮਲ ਕਿਹਾ ਜਾਂਦਾ, ਕਮਲ ਦੀ ਨਿਆਈ ਹੋਰ। ਕਹਿੰਦੇ ਹਿਰਦੇ ਦੇ ਬਿਲਕੁਲ ਨੇੜੇ ਇੱਕ ਜੋਤ ਜਗ ਰਹੀ ਹੈ, ਲੋ ਆਸਣ ਲੋਏ ਲੋਏ ਭੰਡਾਰ। ਉਹ ਵਾਹਿਗੁਰੂ ਦਾ ਸਾਰੀ ਜਗ੍ਹਾ ਸਾਰੇ ਲੋਕਾਂ ਦੇ ਵਿੱਚ ਪ੍ਰਕਾਸ਼ ਰੂਪ ਹੋ ਕਰਕੇ ਸਥਿਤ ਹੋ ਰਿਹਾ ਹੈ। ਕਹਿੰਦੇ ਉਹ ਤਾਂ ਤੁਹਾਨੂੰ ਅਲੋ ਮਤਲਬ ਦਿਸ ਨਹੀਂ ਰਿਹਾ, ਉਹਦਾ ਪ੍ਰਕਾਸ਼ ਨਹੀਂ ਹੋ ਰਿਹਾ, ਐੜਾ ਬੁਰੀ ਲੱਗ ਗਿਆ ਅਲੋ। ਜਿਹੜਾ ਹਿਰਦੇ ਕਮਲ ਦੇ ਨੇੜੇ ਆ ਉਹ ਤਾਂ ਦਿਸਦਾ ਨਹੀਂ, ਤਿੰਨ ਲੋਕ ਤੈਨੂੰ ਲੱਗ ਗਏ ਦਿਸਣ, ਇਹ ਬੜੀ ਅਸਚਰਜ ਵਾਲੀ ਬਾਤ ਹੈ।
ਖੱਤਰੀਆਂ ਤਾਂ ਧਰਮ ਛੋਡਿਆ ਮਲੀਸ਼ ਪਾਖਿਆ ਗਏ।
ਦੇਖੋ ਤਾਂ ਕਿਤੇ ਇਹ ਗੱਲ ਅੱਜ ਸਾਡੇ ਤੇ ਤਾਂ ਨਹੀਂ ਡੁੱਬਣ ਲੱਗੀ। ਗੁਰਸਿੱਖ ਪਿਆਰਿਓ, ਜਿੱਥੇ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ ਕਥਾ ਦੀ, ਅੰਮ੍ਰਿਤ ਰੇਡੀਓ ਰਾਹੀਂ ਬੜਾ ਉੱਦਮ ਹੈ ਨਾ ਗੁਰਮੁਖਾਂ ਦਾ, ਇਹ ਸਵੈਥ ਗੁਰਦੁਆਰੇ, ਗੁਰੂ ਨਾਨਕ ਗੁਰਦੁਆਰੇ, ਕਥਾ ਦੀ ਆਵਾਜ਼ ਦੂਰ ਤੱਕ, ਦੂਰ ਦੁਰਾਡੇ, ਕੇਵਲ ਇੱਥੇ UK ਦੇ ਵਿੱਚ ਹੀ ਨਹੀਂ, ਯੂਰਪ ਦੇ ਹੋਰ ਮੁਲਕਾਂ ਦੇ ਵਿੱਚ ਵੀ। ਇਹ ਦੇਖੋ ਵਿਚਾਰ ਕਰਕੇ, ਜੋ ਗੁਰੂ ਨਾਨਕ ਦਾ ਬਚਨ ਉਸ ਵੇਲੇ ਖੱਤਰੀਆਂ ਨੂੰ ਕਿਹਾ ਕਿ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ, ਕਿਤੇ ਅਸੀਂ ਤਾਂ ਨਹੀਂ ਛੱਡ ਦਿੱਤਾ ਆਪਣਾ ਧਰਮ, ਕੀ ਗੱਲ ਕਰਦੇ ਨੇ ਮਹਾਰਾਜ? ਮਲੇਸ਼ ਭਾਖਿਆ ਗਹੀ, ਗਹੀ ਨਾਮ ਪਕੜਨ ਦਾ। ਕਹਿੰਦੇ ਤੁਸੀਂ ਆਪਣੀ ਪੁਰਾਣੀ ਸੰਸਕ੍ਰਿਤ ਛੱਡ ਕੇ ਜਿਹੜੀ ਮਲੇਸ਼ਾ ਦੀ ਭਾਸ਼ਾ ਸੀ ਫਾਰਸੀ, ਇਹ ਗ੍ਰਹਿਣ ਕਰ ਲਈ, ਆਪਣੀ ਸਭਿਅਤਾ ਛੱਡਦੇ ਜਾ ਰਹੇ ਹੋ। ਕਿਤੇ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਪੜਾਉਣ ਤੋਂ ਇਸ ਵੇਲੇ ਤਾਂ ਨਹੀਂ ਹੋ ਰਹੇ? ਜਿਹੜੀ ਬਗਾਨੀ ਭਾਸ਼ਾ, ਕਿਤੇ ਇਕੱਲੀ ਇੰਗਲਿਸ਼ ਦੇ ਚਾਅ ਵਿੱਚ ਅਸੀਂ ਗੁਰਮੁਖੀ ਤਾਂ ਨਹੀਂ ਭੁੱਲਦੇ ਜਾ ਰਹੇ? ਫਿਰ ਇਹ ਪੰਗਤੀਆਂ ਸਾਡੇ ਤੇ ਵੀ ਉਨੀਆਂ ਲਾਗੂ ਹੋਣਗੀਆਂ। ਬਗਾਨੀ ਭਾਸ਼ਾ ਇਹ ਚੰਗੀ ਲੱਗਣ ਲੱਗ ਪਈ, ਅੱਜ ਬੜੀ ਹੈਰਾਨੀ ਹੁੰਦੀ ਹੈ ਕਿ ਗੁਰਸਿੱਖ ਬੱਚੇ ਬਾਣਾ ਵੀ ਬਹੁਤ ਵਧੀਆ ਸਜਾਇਆ ਹੁੰਦਾ, ਜਦੋਂ ਉਹ ਬੋਲਦੇ ਹੈ ਬੜੀ ਹੈਰਾਨੀ ਹੁੰਦੀ ਹੈ। ਇਉਂ ਕਈ ਵਾਰੀ ਸੱਚ ਤਾਂ ਇਹ ਆ ਵੀ ਇਉਂ ਪ੍ਰਤੀਤ ਹੁੰਦਾ ਜਿਵੇਂ ਕਿਤੇ ਯੂਪੀ ਔਰ ਬਿਹਾਰ ਤੋਂ ਪੰਜਾਬ ਦੇ ਵਿੱਚ ਆਏ ਹੋਏ ਮਜ਼ਦੂਰ ਜਦੋਂ ਉਹ ਕਿਤੇ ਜ਼ਿਮੀਂਦਾਰ ਨਾਲ ਗੱਲ ਕਰਦੇ ਆ ਨਾ, ਉਹਨਾਂ ਦੀ ਇਹੋ ਜਿਹੀ ਪੰਜਾਬੀ ਹੈ। ਇਹ ਹੋ ਕੀ ਗਿਆ? ਘਰ ਦੇ ਵਿੱਚ ਬੱਚਿਆਂ ਨੂੰ ਮਾਤਾ ਪਿਤਾ ਕਹਿੰਦੇ ਨਾ ਵੀ ਅਸੀਂ ਇੰਗਲਿਸ਼ ਦੇ ਵਿੱਚ ਇਹ ਬਾਤ ਕਰੀਏ, ਬੜੀ ਮਹਾਨਤਾ ਹੈ। ਭਾਸ਼ਾ ਦੁਨੀਆਂ ਭਰ ਦੀਆਂ ਸਿੱਖੋ, ਇੰਗਲਿਸ਼ ਇੰਟਰਨੈਸ਼ਨਲ ਭਾਸ਼ਾ, ਇਸ ਲਈ ਸਿੱਖ ਦੇ ਹਰ ਬੱਚੇ ਨੂੰ ਆਉਣੀ ਚਾਹੀਦੀ ਹੈ। ਮੈਂ ਵਿਰੋਧ ਨਹੀਂ ਕਰਦਾ ਇਸਦਾ, ਪੂਰੇ ਸੰਸਾਰ ਨਾਲ ਸਾਂਝ ਪਾਉਣੀ ਹੈ ਤਾਂ ਸੰਸਾਰੀ ਭਾਸ਼ਾ ਹੋਣੀ ਚਾਹੀਦੀ ਹੈ। ਪਰ ਕਿਆ ਗੁਰੂ ਨਾਨਕ ਨੇ ਜਦੋਂ ਬਾਣੀ ਉਚਾਰਨ ਕੀਤੀ ਉਦੋਂ ਇੰਗਲਿਸ਼ ਨਹੀਂ ਸੀ, ਉਦੋਂ ਫਾਰਸੀ ਨਹੀਂ ਸੀ? ਸਾਡੇ ਦੇਸ਼ ਦੇ ਵਿੱਚ ਸੰਸਕ੍ਰਿਤ ਦਾ ਬੜਾ ਪ੍ਰਭਾਵ ਸੀ, ਉਰਦੂ ਸੀ, ਹਿੰਦੀ ਸੀ। ਮਹਾਰਾਜ ਨੇ ਉਚਾਰਨ ਕਰਨ ਵਾਸਤੇ ਗੁਰਮੁਖੀ ਲਿਪੀ ਨੂੰ ਵਰਤਿਆ। ਗੁਰਮੁਖੀ ਅੱਖਰ ਜੋ ਹੈ ਭਾਈ ਸਿੱਖ ਸਿੱਖੇ ਤੇ ਸੀ। ਮਹਾਰਾਜ ਕਹਿੰਦੇ ਗੁਰਮੁਖੀ ਅੱਖਰ ਸਿੱਖ ਸਿੱਖ ਤੋਂ ਸਿੱਖੇ। ਸੋ ਗੁਰੂ ਕਿਰਪਾ ਕਰੇ ਇਸ ਭਾਸ਼ਾ ਤੋਂ ਟੁੱਟ ਕੇ, ਭਾਵੇਂ ਸੈਂਕੜੇ ਭਾਸ਼ਾ ਪੜ੍ਹ ਲਿਓ ਗੁਰੂ ਨੂੰ ਪ੍ਰਵਾਨ ਨਹੀਂ ਹੋਵਾਂਗੇ, ਇਹ ਭਾਸ਼ਾ ਆਉਂਦੀ ਹੋਵੇ ਤੇ ਹੋਰ ਭਾਸ਼ਾ ਸਿੱਖੋ ਤੇ ਗੁਰੂ ਸਾਹਿਬ ਨਾਰਾਜ਼ ਨਹੀਂ ਹੋਣਗੇ ਇਸ ਤੇ। ਮਲੇਸ਼ ਪਾਖਿਆ ਗਈ, ਅੱਜ ਮਲੇਸ਼ ਪਾਖਿਆ ਗ੍ਰਹਿਣ ਕਰ ਲਈ ਹੈ।
ਸ੍ਰਿਸ਼ਟ ਸਭ ਇੱਕ ਵਾਰਨ ਹੋਈ, ਧਰਮ ਕੀ ਗਤ ਰਹੇ।
ਆਪੋ ਆਪਣਾ ਧਰਮ ਸਾਰਿਆਂ ਨੇ ਛੋੜ ਦਿੱਤਾ ਤੇ ਸ੍ਰਿਸ਼ਟ ਇੱਕ ਵਰਨ ਹੋ ਗਈ, ਧਰਮ ਦੀ ਜਿਹੜੀ ਗੱਤ ਹੈ ਉਹ ਰਹਿ ਗਈ ਹੈ। ਆਪੋ ਆਪਣੇ ਧਰਮ ਛੋੜਦੇ ਜਾ ਰਹੇ ਹੈ, ਧਰਮ ਦੇ ਨਿਯਮ ਛੁੱਟਦੇ ਜਾ ਰਹੇ ਹੈ। ਜਿਹੜਾ ਕੋਈ ਚੰਗੀ ਰਹਿਤ ਰੱਖੇ ਕਹਿਣਗੇ ਬ੍ਰਾਹਮਣਵਾਦ ਕਰਦਾ, ਜਿਹੜਾ ਕੋਈ ਸੁੱਚ ਮੁਲਕੇ ਕਹਿਣਗੇ ਪਖੰਡ ਕਰਦਾ ਹੈ। ਕਿਉਂ? ਕਲਯੁਗ ਹੈ, ਕਲਯੁਗ ਦੇ ਝੂਠ ਤੇ ਝੂਠ ਪ੍ਰਧਾਨ ਹੋ ਗਏ ਤੇ ਸੱਚ ਤੇ ਸੁੱਚ ਰੱਖਣ ਵਾਲਿਆਂ ਦਾ ਵਿਰੋਧ ਤਾਂ ਹੋਏਗਾ। ਨਾਨਕ ਸੱਚ ਸੁੱਚ ਪਾਈਏ ਤੇ ਸੰਤ ਜਿਹੜਾ, ਦੇਖੋ ਮੈਂ ਹੈਰਾਨ ਹਾਂ ਕਈ ਵਾਰ ਜਿਹੜੀਆਂ ਗੱਲਾਂ ਦਾ ਵਿਰੋਧ ਹੀ ਨਹੀਂ ਬਣਦਾ ਉਹਦਾ ਕਰਨ ਲੱਗ ਜਾਂਦੇ। ਬੜੇ ਸਿਆਣੇ ਮਹਾਂਪੁਰਸ਼ ਸਾਡੇ ਸੰਤ ਸਮਾਜ ਦੇ, ਬੜੇ ਜਿਨ੍ਹਾਂ ਦੇ ਆਦਰ ਵਾਲੇ ਮਹਾਂਪੁਰਸ਼, ਉਹ ਇੱਕ ਦਿਨ ਸੁੱਚਮ ਤੇ ਵਿਰੋਧ ਦੇ ਵਿੱਚ ਬੋਲਣ ਲੱਗੇ। ਮੈਂ ਕਿਹਾ ਮਹਾਂਪੁਰਸ਼ੋ ਐਥੀ ਬੰਦ ਹੋ ਜਾਓ। ਕਹਿੰਦੇ ਕਿਉਂ? ਮੈਂ ਕਿਹਾ ਕਿਤੇ ਸਟੇਜ ਤੇ ਕਹਿ ਕੇ ਫਸ ਨਾ ਜਾਇਓ। ਜਿਹੜੇ ਵਿਵੇਕ ਦੇ ਪਹਿਰੇ ਦੀ ਗੱਲ ਕਰਦੇ ਹੋ, ਜਿਹਦਾ ਵਿਰੋਧ ਕਰਨ ਲੱਗੇ ਹੋ, ਮੇਰੇ ਕੋਲ ਸਬੂਤ ਹੈ ਵੀ ਕਲਗੀਧਰ ਪਾਤਸ਼ਾਹ ਦੇ ਵੇਲੇ ਚੱਲਿਆ। ਮੇਰੇ ਕੋਲ ਵਿਦ ਪ੍ਰੂਫ, ਮੈਂ ਗੱਲ ਕਰਦਾ, ਮੈਂ ਇਹ ਨੀ ਵੀ ਐਵੇਂ ਕੋਲੋਂ ਕਹਿ ਦਿਆਂ। ਕਹਿੰਦੇ ਅੱਛਾ। ਮੈਂ ਕਿਹਾ ਵਿਵੇਕ ਦਾ ਲੰਗਰ ਕਲਗੀਧਰ ਪਾਤਸ਼ਾਹ ਦੇ ਵੇਲੇ ਵਿਵੇਕੀਆਂ ਦਾ ਲੰਗਰ ਵੱਖਰਾ ਬਣਦਾ ਸੀ ਤੇ ਖੁੱਲਾ ਪੇਰੇ ਦਾ ਲੰਗਰ ਵੱਖਰਾ ਬਣਦਾ ਸੀ। ਇਹਨੂੰ ਤੁਸੀਂ ਕਿਵੇਂ ਕਰ ਦੋਗੇ, ਕਿ ਰਲਾ ਕਿਵੇਂ ਦਿਓਗੇ ਤੁਸੀਂ? ਇਸ ਕਰਕੇ ਇਹਦਾ ਵਿਰੋਧ ਨਾ ਕਰੇ। ਜੋ ਕੋਈ ਸੁੱਚ ਮੈਂ ਨਹੀਂ ਰੱਖ ਸਕਦਾ ਨਾ ਰੱਖੇ, ਲੇਕਿਨ ਜਿਹੜਾ ਰੱਖਦਾ ਉਹਦਾ ਵਿਰੋਧ ਕਿਉਂ? ਜੇ ਕੋਈ ਪਹਿਰਾਵਾ ਗੁਰਮਤ ਦਾ, ਗੁਰੂ ਕਾ ਬਾਣਾ ਨਹੀਂ ਪਾ ਸਕਦਾ ਨਾ ਪਾਵੇ, ਲੇਕਿਨ ਬਾਣੇ ਦਾ ਵਿਰੋਧ ਕਿਉਂ ਕਰੇ? ਇਹ ਤਾਂ ਕੋਈ ਵਾਜਬ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸ੍ਰਿਸ਼ਟੀ ਜਿਹੜੀ ਇੱਕ ਵਰਨ ਹੁੰਦੀ ਜਾ ਰਹੀ ਹੈ, ਧਰਮ ਦੀ ਗਤੀ ਜਿਹੜੀ ਹੈ ਉਹ ਹੁਣ ਰਹਿ ਚੁੱਕੀ ਹੈ। ਹੁਣ ਅੱਗੇ ਸਾਸ ਜੀ ਵਿਆਹ ਕਰਨ ਦੀ ਜਿਹੜੀ ਸ਼ੁਰੂ ਚ ਮੈਂ ਗੱਲ ਕੀਤੀ ਸੀ, ਆਓ ਹੁਣ ਉਹਦੀ ਵਿਚਾਰ ਸਤਿਗੁਰੂ ਕਰਦੇ ਹਨ।
ਅਸ਼ਟ ਸਾਜ ਸਾਜ ਪ੍ਰਾਣ ਸੋਧਾ ਹੈ, ਕਰਹਿ ਵੇਦ ਅਭਿਆਸ।
ਇੱਕ ਪੰਕਤੀ ਬਾਕੀ ਰਹਿ ਗਈ ਹੈ, ਉਹਦੇ ਵਿੱਚ ਤਾਂ ਫਿਰ ਰਿਜ਼ਲਟ ਕੱਢ ਦੇਣਾ ਮਹਾਰਾਜ ਸਾਰੇ ਸ਼ਬਦ ਦਾ ਸਿਧਾਂਤ, ਜਿਹੜਾ ਪਹਿਲਾਂ ਇਸ਼ਾਰਾ ਕੀਤੀ ਕਲ ਮੈਂ ਰਾਮ ਨਾਮ ਸਾਰ, ਹੁਣ ਉਹਦੀ ਪਿੱਛੋਂ ਆ ਕੇ ਤੋਂ ਕੋਈ ਸਮਾਪਤੀ ਕਰ ਦੇਣਗੇ। ਇਹਦੇ ਚ ਮਹਾਰਾਜ ਸਾਹਿਬ ਜੀ ਕਹਿੰਦੇ ਅਸ਼ਟ ਸਾਜ, ਇਹ ਵਿਸਰਾਮ ਇੱਥੇ ਨਹੀਂ ਹੈ ਉਸ ਤਰ੍ਹਾਂ ਉਚਾਰਨ, ਮੈਨੂੰ ਅਰਥਾਂ ਦੇ ਵਿੱਚ ਐਸੇ ਕਰਨਾ ਪੈਣਾ। ਅਸ਼ਟ ਦਾ ਅਰਥ ਹੁੰਦਾ ਅੱਠ, ਜੈਸੇ ਕਿ ਇੱਕ ਰਿਸ਼ੀਆਂ ਦੇ ਵਿੱਚ ਰਿਸ਼ੀ ਪੁੱਤਰ ਦਾ ਨਾਮ ਹੈ ਮਹਾਰਾਜ ਜਨਕ ਨੂੰ ਗਿਆਨ ਕਰਾਉਣ ਵਾਲਾ, ਉਹਨੂੰ ਕਹਿੰਦੇ ਅਸ਼ਟਾ ਵਕਰ। ਵਕਰ ਦਾ ਅਰਥ ਕੀ ਹੈ? ਵਕਰ ਦਾ ਅਰਥ ਹੈ ਬਲ, ਅਸ਼ਟ ਦਾ ਅਰਥ ਹੈ ਅੱਠ, ਜਿਹਦੇ ਚੱਲਣ ਦੇ ਨਾਲ ਅੱਠ ਬਲ ਪੈਂਦੇ ਸੀ, ਇਸ ਕਰਕੇ ਉਹਨੂੰ ਅਸ਼ਟਾ ਵਕਰ ਕਹਿੰਦੇ ਸੀ। ਅਸ਼ਟ ਦਾ ਅਰਥ ਹੈ ਅੱਠ, ਅਸ਼ਟਪਦੀ, ਜਿਹੜੇ ਸ਼ਬਦ ਦੇ ਅੱਠ ਪਦ ਹੋਣ ਉਹਨੂੰ ਅੱਠ ਪਦਾਂ ਵਾਲੀ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਅਸ਼ਟ ਸਾਜ, ਇੱਥੇ ਅੱਠ ਅੱਠ ਵਿਆਕਰਨਾਂ, ਸਭ ਤੋਂ ਵਿਆਕਰਨ ਨੂੰ ਜਨਮ ਦੇਣ ਵਾਲੇ, ਅੱਜ ਵਿਆਕਰਨ ਤੇ ਵਿਸ਼ਵਾਸ ਰੱਖਣ ਵਾਲੇ, ਵਿਆਕਰਨ ਦੀ ਗੱਲ ਕਰਨ ਵਾਲੇ, ਵਿਆਕਰਨ ਦੇ ਨਸ਼ੇ ਵਿੱਚ, ਜੇ ਉਹਨਾਂ ਨੂੰ ਇਹ ਪ੍ਰਸ਼ਨ ਕਰੀਏ ਵਿਆਕਰਨ ਦਾ ਜਨਮਦਾਤਾ ਕੌਣ ਸੀ, ਇਹ ਕੋਈ ਪਤਾ ਨਹੀਂ। ਬਸ ਵਿਆਕਰਨ ਦੇ ਅਨੁਸਾਰ ਜੀ ਆਹ ਪਦ ਹੋਣ, ਸ਼ੁਕਰ ਕਰੋ ਗੁਰੂ ਪਿਆਰਿਓ, ਮੈਂ آپ جی دے نال کوئی امرتم دیلے کوئی متھیاواد کرن دے وچ وشواس نہیں رکھدا. اچن چیز کوئی نکل جاؤ بات ہو رہا ہے پر وشواس نال جڑی گل کہی جائے. شکر کرو ایک کہ ایک بڑی علامت ٹال دتی تہاڈے سراں توں. شری گرو گرنتھ صاحب جی دیاں سیاریاں بہاریاں اونکڑ دلینکڑ بدل کے 900 انگ تک گرو صاحب دے سروپ نوں میں ہن کی کہاں کی کہاں دی انہوں نے کی کیتا. اینی ادلا بدلی کر کے شرومنی گردوارا پربندھ کمیٹی تے اے پرواہ پا کے کہ شرومنی کمیٹی پنجاب سرکار تو ایک قانون بنائے کہ گرو گرنتھ صاحب کا سروپ ہور کوئی نہیں چھاپ سکتا. بچوں بات کی سی اپنی مرضی نال بدلیا ہوا سروپ لوکاں تے ٹھوس دینا ہے. اکھر بدل دتے وہ سرے نہیں چڑھ سکی. سنت سماج چٹان دی طرح کھڑیا رولا پایا اسی کہ ایسا نہیں ہون دیاں گے. ایدے واسطے جی قربانیاں بھی دینیاں پیاں مر مٹ جاواں گے پر گرو گرنتھ صاحب دے سروپ نو بدل نہیں دتا جائے گا. وہ گل ٹھنڈی پئی پیش نہیں سی جاندی کیونکہ اس بدل دے وچ بڑے ذمہ دار لوگ سن. میں ہن سویرے سویرے کا نا لویا انہوں کا بیاہ کرن دے انسار کے قربانی کرنی ہے ساری. میں ایدے بارے اینے ککھری کافی ہون گے کہ بیاہ کرن دا جنم داتا سی پانی رشی جس نے بیاہ کرن پیدا کیتی. سب تو پہلا رشی ہے پراتن سمے دے اندر. باقی سات رشیاں نے دی نقل کیتی کہ تے نو بھی کہندے بھی نو پرکار دی بیاہ کرنا ہے. اتھے 8 دا ذکر آیا آپ اسی نو مانے. پانی رشی نے بیاہ کرن بنائی تے نال ایک پابندی لائی. یہ گل یاد رکھن والی ہے. کہن لگے اے رشیو ویاہ کرن تاں بن گئی ہے پر ایک گل دا چیتا رکھو اینو ویاہ کرن نو تسیں پرانا دے اتے لا سکدے ہو سمرتیاں تے لا سکدے ہو اپنشنا تے لا سکدے ہو تسیں اس ویاہ کرن نو شے شاستراں تے لا سکدے ہو لیکن وید دے اتے میری ویاہ کرن لاگو نہیں ہوئے گی. پوچھا جی کیوں؟ جواب ملیا کہ وید ایشوری وانی ہے وید ایشور دی کرت ہے اور ویاکرن میری کرت ہے. میں ایشور دے مقابلے وچ کیویں جا سکدا؟ اس لئی ایشور دی بانی دے اتے جیو دے بنائے قانون ایشور تے لاگو نہیں ہون گے. ایشور دے بنائے قانون جیو تے لاگو ہوتے ہیں. اج تک انہوں نے اپنا ایمان رکھا ہے کہ وید دے اتے ویاکرن نہیں لاؤ. پھر جے انہاں دی بانی ایشور بانی ہو سکتی ہے ویداں دی شری گرو گرنتھ صاحب دی بانی کی ہے پھر ایدے تے ویاکرن کیویں لگ سکتی ہے پھر؟ ہاں کتے کتے ویاکرن کام دیندی ہے اتھے لینی ہے. کنے چوں ایڑا لینا ہے اونکڑ دے چوں اوڑا لینا ہے کتے کتے جتھے کام دیندی ہے. پر اے نہیں کہ جتھے ویاکرن گربانی تے کوٹ کے کہنا بھی ایتھے جی گربانی دا اکھری غلط لکھیا ہویا ویاکرن انوسار آ چاہیے سی نہیں پاونا ختم ہو جائے. مارے کہندے اشت ساز یعنی 8 پرکار دی ویاکرن نوں سودھ کے پران ساز پرانا نوں بھی سودھ لیا ویاکرن دے انوسار تے پھر سودھ ہے
کرہ وید ابھیاس.
پھر ویداں دا ابھیاس ویداں دے ویاکرن لئی ویداں دا ابھیاس کیتا. کہندے اے سب کچھ کر لیا شے شاستر چارے وید 18 پران 27 سمرتیاں 52 اپنشداں یہ سب کچھ تسی ابھیاس یہ کر لے. پر ایک گل دھیان رکھو مہاراج کہندے یہ گرو نانک صاحب دے بچن ہن اخیر دے وچ کہندے ہن
بن نام ہر کی مکت نہیں کہ نانک داس.
میں نرنکار دا داس گرو صاحب کہندے سنسار نوں دسنا چاہنا جے مکتی چاہیدی ہے تاں نام تو ملے گی. یہ ویداں پرانا دے پڑھن نال سمرت وید پران پکارن کوتھیاں نام بنا سبکور گالی کوچیاں. بہت شاستر بہت سمرتی ایک ہی سر ٹنڈول پوج سناہی ہر ہرے نانک نام امول سائیں نام امول کیم نہ کوئی جان دو. تے مہاراج صاحب جی نے نام دا سار نچوڑ کڈیا ہے. آؤ سما ہو گیا سماپتی دا ایتھے ہی سماپتی ہے. ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਪੰਕਤੀ ਦੁਆਰੇ ਬੋਲਦੇ
ਅਸ਼ਟ ਸਾਜ ਸਾਜ ਪ੍ਰਾਣ ਸੋਧਾ ਹੈ ਕਰੇ ਵੇਦ ਅਭਿਆਸ ਬਿਨ ਨਾਮ ਹਰ ਕੇ ਮੌਤ ਨਾਹੀ, ਕਹ ਨਾਨਕ ਦਾਸ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰੋ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਕੂਪ ਮਾਂ ਪਿਆਨ, ਨਾਨਕ ਪਰ ਉਤਾਰੋ। ਆਈ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋ ਤੁਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਲਾ ਕਰ ਸੇਵ ਦੇ ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ।